ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਨ ਜਿਉਂ ਆਪਣੇ ਪ੍ਰਭ ਭਾਵ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵੋ ਮਨ ਜਿਉਂ ਆਪਣੇ ਪ੍ਰਭ ਭਾਵੋ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵੋ ਰਹਾਓ ਅਨੇਕ ਅਡੰਬਰ ਮਾਇਆ ਕੇ ਬਿਰਥੇ ਤਾਂ ਸਿਉਂ ਪ੍ਰੀਤ ਘਟਾਵੋ ਜਿਉਂ ਆਪਣੋ ਸੁਆਮੀ ਸੁਖ ਮਾਨੈ ਤਾਂ ਮੈਂ ਸੋਭਾ ਪਾਵੋ ਦਾਸਨ ਦਾਸ ਰੇਣ ਦਾਸਨ ਕੀ ਜਾਨਕੀ ਟਹਿਲ ਕਮਾਵੋ ਸਰਬ ਸੁਖ ਵਡਿਆਈ ਨਾਨਕ ਜੀਵੋ ਮੁਖੋ ਬੁਲਾਵੋ ਦਾਸਨ ਦਾਸ ਰੇਣ ਦਾਸਨ ਕੀ ਜਾਨਕੀ ਟਹਿਲ ਕਮਾਵੋ ਸਰਬ ਸੁਖ ਵਡਿਆਈ ਨਾਨਕ ਜੀਵੋ ਮੁਖੋ ਬੁਲਾਵੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਕ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਨੇਰੀ ਨਦਰ ਬਖਸ਼ਿਸ਼ ਕਰਕੇ ਆਪਣੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਇਸ ਪਾਵਨ ਅਸਥਾਨ 'ਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਸਮੁੱਚੇ ਸਿੱਖ ਜਗਿਆਸੂਆਂ ਦੀ ਅਗਵਾਹੀ ਵਾਸਤੇ ਸਤਿਗੁਰ ਜੀ ਨੇ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਸਮੂਹ ਸੰਗਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹੋ। ਅੱਜ ਦਾ ਪਾਵਨ ਸ਼੍ਰੀ ਮੁੱਖ ਵਾਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਦੇਵ ਗੰਧਾਰੀ ਰਾਗ ਦੇ ਅੰਦਰ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਦੂਜਾ ਦੇ ਸਿਰਲੇਖ ਹੇਠ ਇਹ ਪੰਜਵਾਂ ਸ਼ਬਦ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਾਰਗ ਉੱਤੇ ਤੁਰਨ ਵਾਲੇ ਜਗਿਆਸੂਆਂ ਲਈ ਮਹਾਰਾਜ ਜੀ ਰਸਤਾ ਸੌਖਾ ਦੱਸ ਰਹੇ ਹਨ। ਜਦੋਂ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਹਿਜ ਪਾਠ ਦੇ ਰੂਪ ਵਿੱਚ ਪੜ੍ਹੋਗੇ ਤਾਂ ਜਿਹੜੇ ਸਤਿਗੁਰ ਜੀ ਦੀ ਬਾਣੀ ਦੇ ਬਹੁਤ ਪ੍ਰੇਮੀ ਪਿਆਰ ਵਾਲੇ ਬੈਠੇ ਹੋ, ਭਾਵ ਜੋ ਜਾਪ ਕਰਦੇ ਰਹਿੰਦੇ ਹੋ, ਤੁਹਾਨੂੰ ਇਸ ਗੱਲ ਦਾ ਵਧੇਰੇ ਗਿਆਨ ਹੋਏਗਾ ਕਿ ਸਤਿਗੁਰ ਜੀ ਦਾ ਹਰ ਇੱਕ ਸ਼ਬਦ ਇੱਕ ਸ਼ਬਦ ਤੋਂ ਬਾਅਦ ਦੂਜਾ ਸ਼ਬਦ ਬਿਲਕੁਲ ਲੜੀ ਜੁੜੀ ਹੋਈ ਹੈ, ਕੰਟੀਨਿਊਟੀ ਹੈ ਇਹਨਾਂ ਸ਼ਬਦਾਂ ਵਿੱਚ। ਇਸ ਤਰ੍ਹਾਂ ਨਹੀਂ ਹੈ ਕਿ ਇੱਕ ਸ਼ਬਦ ਕਿਸੇ ਹੋਰ ਦਿਸ਼ਾ ਦਾ ਉਪਦੇਸ਼ ਹੈ ਅਤੇ ਦੂਜੇ ਸ਼ਬਦ ਵਿੱਚ ਕਿਸੇ ਹੋਰ ਪੱਖ ਦਾ ਉਪਦੇਸ਼ ਹੈ। ਇਸ ਤਰ੍ਹਾਂ ਹੈ ਜਿਵੇਂ ਮਹਾਰਾਜ ਜੀ ਬਿਲਕੁਲ ਲਗਾਤਾਰ ਉਸ ਰਸਤੇ ਦੀ ਵਿਆਖਿਆ ਕਰਦੇ ਹੋਣ ਕਿ ਪਹਿਲਾਂ ਕੀ ਹੈ ਫਿਰ ਦੂਸਰਾ ਕੀ ਹੈ, ਜਿਵੇਂ ਇੱਕ ਕਲਾਸ ਤੋਂ ਬਾਅਦ ਫਿਰ ਦੂਸਰੀ ਫਿਰ ਤੀਸਰੀ ਫਸਟ ਸੈਕੰਡ ਥਰਡ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਅੱਜ ਦੇ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਉਹਦੇ ਵਿੱਚ ਮਹਾਰਾਜ ਜੀ ਨੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੂੰ ਜਗਿਆਸੂ ਕਿਵੇਂ ਭਾ ਜਾਵੇ, ਭਾਵ ਚੰਗਾ ਲੱਗੇ, ਜੋ ਚੰਗਾ ਲੱਗਦਾ ਹੈ ਉਸ ਨਾਲ ਆਪਣਾ ਪਿਆਰ ਵੱਧਦਾ ਹੈ, ਜੋ ਚੰਗਾ ਲੱਗੇ ਉਸ ਚੰਗੇ ਨੂੰ ਹੀ ਮਨੁੱਖ ਪ੍ਰਵਾਨ ਕਰਦਾ ਹੈ। ਅਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਾਂ ਚੰਗੇ ਕਿਵੇਂ ਲੱਗੀਏ, ਸਤਿਗੁਰੂ ਜੀ ਨੇ ਉਹਦੇ ਵਾਸਤੇ ਮਾਰਗ ਬਖਸ਼ਿਸ਼ ਕੀਤਾ। ਜਦੋਂ ਤੁਸੀਂ ਸਹਿਜ ਪਾਠ ਦੇ ਰੂਪ ਵਿੱਚ ਬਾਣੀ ਪੜ੍ਹੋਗੇ ਤਾਂ ਇਸ ਤੋਂ ਜਿਹੜਾ ਪਹਿਲਾ ਸ਼ਬਦ ਆਏਗਾ ਉਹਦੇ ਵਿੱਚ ਮਹਾਰਾਜ ਜੀ ਮਨ ਨੂੰ ਕੀਰਤੀ ਕਰਨ ਵਾਸਤੇ ਉਪਦੇਸ਼ ਰਹੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਕਰ, ਉਹਨੂੰ ਜਪ, ਉਹਨੂੰ ਸਿਮਰ। ਫਿਰ ਮਹਾਰਾਜ ਜੀ ਜਦੋਂ ਸ਼ਬਦ ਸਮਾਪਤ ਕਰਨਗੇ ਤਾਂ ਕੀਰਤੀ ਕਰਨ ਵਾਲੇ ਨੂੰ ਇੱਕ ਬਹੁਤ ਅਹਿਮ ਨੁਕਤਾ ਦੱਸ ਰਹੇ ਹਨ। ਜੇ ਤੂੰ ਚਾਹੁੰਦਾ ਕਿ ਤੇਰੀ ਕੀਰਤੀ ਕੀਤੀ ਹੋਈ, ਤੇਰਾ ਜਪਿਆ ਹੋਇਆ ਨਾਮ, ਕੀਤਾ ਹੋਇਆ ਸਿਮਰਨ ਪਰਮਾਤਮਾ ਵਾਹਿਗੁਰੂ ਜੀ ਦੇ ਘਰ ਪ੍ਰਵਾਨ ਹੋ ਜਾਏ, ਥਾਂ ਪੈ ਜਾਏ, ਫਿਰ ਤੂੰ ਇਹ ਕੰਮ ਕਰ ਕਿ ਹਰ ਰੋਜ਼ ਸਾਧ ਸੰਗਤ ਵਿੱਚ ਜੁੜ ਔਰ ਸੰਗਤ ਵਿੱਚ ਜੁੜ ਕੇ ਜਪਣ ਵਾਲਿਆਂ ਦੇ ਕੋਲ ਜੁੜ ਕੇ ਉੱਥੇ ਲੱਭ ਲਾਲਚ ਲੋਭ ਸਭ ਕੁਝ ਤਿਆਗ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਕਰ, ਉਹਨਾਂ ਦੀ ਸੰਗਤ ਵਿੱਚ ਬੈਠ, ਤੈਨੂੰ ਫਿਰ ਅਗਲਾ ਲਾਭ ਹੋਏਗਾ, ਭਾਵ ਫਿਰ ਤੈਨੂੰ ਸਮਝ ਆਏਗੀ ਕਿ ਪਰਮਾਤਮਾ ਨੂੰ ਚੰਗੇ ਕਿਵੇਂ ਲੱਗੀਦਾ। ਕਿਉਂਕਿ ਜਿੱਥੇ ਨਾਮ ਜਪਣ ਦੀ ਪ੍ਰੇਰਨਾ ਦਿੱਤੀ ਉੱਥੇ ਮਹਾਰਾਜ ਜੀ ਨੇ ਤਰਕ ਕਰਕੇ ਸੁਚੇਤ ਵੀ ਕੀਤਾ ਸਾਨੂੰ ਕਿ ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ। ਉੱਥੇ ਮਹਾਰਾਜ ਜੀ ਨੇ ਸੁਚੇਤ ਕੀਤਾ, ਹੇ ਭਾਈ ਰੱਬ ਦਾ ਨਾਮ ਜਪ, ਪਰ ਜਪਣ ਵਾਲਿਆਂ ਦੇ ਕੋਲ ਬੈਠੀ ਉਹਨਾਂ ਦੇ ਕੋਲੋਂ ਤੈਨੂੰ ਸਿੱਖਿਆ ਮਿਲੇਗੀ ਉਹ ਕਿਵੇਂ ਜਪਦੇ ਨੇ। ਤੁਸੀਂ ਪੜ੍ਹੇ ਲਿਖੇ ਸੱਜਣ ਬੈਠੇ ਹੋ, ਬਹੁਤ ਦੂਰ ਤੱਕ ਇਸ ਪਾਵਨ ਅਸਥਾਨ ਦੀ ਵਿਚਾਰ ਪੂਰੇ ਵਰਲਡ ਵਿੱਚ ਜਾ ਰਹੀ ਹੈ। ਅੱਜ ਦਾ ਜਿਹੜਾ ਯੁੱਗ ਹੈ ਆਪਾਂ ਬੱਚਿਆਂ ਵਾਸਤੇ ਵੀ ਅਕੈਡਮਿਕ ਐਜੂਕੇਸ਼ਨ ਵਿੱਚ ਕੰਪੀਟੀਸ਼ਨ ਦਾ ਯੁੱਗ ਹੈ। ਇੱਥੋਂ ਤੱਕ ਫਸਟ ਕਲਾਸ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਆਪਾਂ ਟਿਊਸ਼ਨ ਰਖਵਾਉਣੀ ਸ਼ੁਰੂ ਕਰ ਦਈਦੀ ਹੈ। ਇਸ ਕੰਪੀਟੀਸ਼ਨ ਦੇ ਯੁੱਗ ਵਿੱਚ ਅੱਜ ਦੇ ਸਮੇਂ ਵਿੱਚ ਇਸ ਗੱਲ ਦੀ ਲੋੜ ਹੈ ਔਰ ਲੋਕ ਮਹਿਸੂਸ ਕਰਦੇ ਨੇ ਅਤੇ ਤੁਹਾਡਾ ਤਜਰਬਾ ਰਹਿਣਾ, ਜਿਸ ਬੱਚੇ ਨੇ ਜਿਹੜੀ ਡਿਗਰੀ ਕਰਨੀ ਹੈ ਉਹਨੂੰ ਟਿਊਸ਼ਨ ਉਹਦੇ ਕੋਲ ਪੜ੍ਹਨੀ ਪਏਗੀ ਜਿਹਨੇ ਉਹ ਪਹਿਲਾਂ ਡਿਗਰੀ ਕੀਤੀ ਹੋਈ ਹੈ, ਜਿਸ ਨੇ ਉਹ ਪਹਿਲਾਂ ਕਲਾਸਾਂ ਪਾਸ ਕੀਤੀਆਂ ਨੇ, ਜਿਹੜਾ ਉਸ ਸਬਜੈਕਟ ਦਾ ਮਾਹਿਰ ਹੈ ਉਹਦੇ ਕੋਲ ਆਪਣੇ ਬੱਚੇ ਨੂੰ ਤੁਸੀਂ ਡਿਗਰੀ ਕਰਨ ਵਾਸਤੇ ਟਿਊਸ਼ਨ ਰਖਵਾਉਂਦੇ ਹੋ, ਕਿਉਂਕਿ ਉਸ ਸਬਜੈਕਟ ਦਾ ਉਹ ਟੀਚਰ ਮਾਹਿਰ ਹੈ, ਉਹਨੇ ਉਸ
ਸਬਜੈਕਟ ਉੱਤੇ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਰੋਗੀ ਵੀ ਆਪਣੇ ਰੋਗ ਦੇ ਇਲਾਜ ਵਾਸਤੇ ਜਿਸ ਤਰ੍ਹਾਂ ਦਾ ਰੋਗ ਹੋਵੇ ਉਸੇ ਤਰ੍ਹਾਂ ਦੀ ਡਿਗਰੀ ਵਾਲੇ ਡਾਕਟਰ ਕੋਲ ਜਾਂਦਾ। ਹਾਰਟ ਦਾ ਪੇਸ਼ੈਂਟ ਸਕਿਨ ਵਾਲੇ ਡਾਕਟਰ ਕੋਲ ਨਹੀਂ ਜਾਏਗਾ, ਉਹ ਰਿਕਮੈਂਡ ਉਹਨੂੰ ਕੀਤਾ ਜਾਏਗਾ ਹਾਰਟ ਵਾਲੇ ਕੋਲ ਜਾ। ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਵੀ ਜ਼ੋਰ ਦੇ ਰਹੇ ਨੇ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਬਾਣੀ ਇਸ ਸਬਜੈਕਟ ਉੱਤੇ ਜ਼ੋਰ ਦਿੰਦੀ ਹੈ। ਪਹਿਲਾਂ ਉਹਨਾਂ ਦੀ ਸੰਗਤ ਕਰ ਜਿਹੜੇ ਤੇਰੇ ਤੋਂ ਪਹਿਲਾਂ ਜਪ ਰਹੇ ਨੇ, ਜਪਣ ਵਾਲਿਆਂ ਦੇ ਕੋਲ ਬੈਠ, ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ। ਮਹਾਰਾਜ ਜੀ ਉਹਨਾਂ ਦੇ ਕੋਲ ਪਾਸ ਬਹਿ ਕੇ ਮਿਲੇਗਾ ਕੀ? ਕਹਿੰਦੇ ਉੱਥੇ ਪਾਪ ਪੁੰਨ ਵਿਚਾਰੀ ਹੈ, ਤੇਰੇ ਅੰਦਰ ਵਿਚਾਰ ਪੈਦਾ ਹੋਏਗੀ ਪਾਪ ਅਤੇ ਪੁੰਨ ਦੀ, ਚੰਗੇ ਅਤੇ ਮਾੜੇ ਦੀ, ਗਲਤ ਔਰ ਸਹੀ ਦਾ ਡਿਸੀਜਨ ਤੈਨੂੰ ਲੈਣਾ ਆ ਜਾਏਗਾ ਕਿ ਸਹੀ ਕੀ ਹੈ, ਪਾਪ ਕੀ ਹੈ, ਪੁੰਨ ਕੀ ਹੈ। ਔਰ ਫਿਰ ਤੇਰੇ ਜੀਵਨ ਵਿੱਚ ਇੱਕ ਕ੍ਰਾਂਤੀ ਆਏਗੀ, ਕੂੜੇ ਘਟੇ ਰਾਸ। ਜਿਵੇਂ ਗਿਆਨਵਾਨ ਦੇ ਕੋਲ ਬਹਿ ਕੇ ਅਗਿਆਨਤਾ ਨਾਸ਼ ਹੁੰਦੀ ਹੈ, ਇੱਦਾਂ ਜਪਣ ਵਾਲਿਆਂ ਦੇ ਕੋਲ ਬਹਿ ਕੇ ਤੇਰੇ ਜੀਵਨ ਵਿੱਚੋਂ ਕੂੜ ਘਟੇਗਾ, ਤੇਰੇ ਜੀਵਨ ਵਿੱਚੋਂ ਔਗਣ ਘਟਣੇ ਸ਼ੁਰੂ ਹੋਣਗੇ, ਤੇਰੀਆਂ ਮਾੜੀਆਂ ਆਦਤਾਂ ਤਬਦੀਲ ਹੋਣੀਆਂ ਸ਼ੁਰੂ ਹੋ ਜਾਣਗੀਆਂ, ਉਹਨਾਂ ਵੱਲ ਵੇਖ ਕੇ ਤੇਰੇ ਜੀਵਨ ਵਿੱਚ ਚੰਗਿਆਈ ਦਾ ਜਾਗ ਲੱਗੇਗਾ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਅੱਜ ਪਹਿਲੀ ਪੰਕਤੀ ਵਿੱਚ ਕਹਿ ਰਹੇ, ਕਿਵੇਂ ਉਹ ਪਰਮਾਤਮਾ ਵਾਹਿਗੁਰੂ ਨੂੰ ਚੰਗਾ ਲੱਗੀ ਹੈ? ਇਸ ਤੋਂ ਪਹਿਲਾਂ ਮਹਾਰਾਜ ਨੇ ਕਿਹਾ ਸਾਧ ਸੰਗਤ ਵਿੱਚ ਜਾ ਔਰ ਨਿਰਲਾਲਚ ਹੋ ਕੇ, ਨਿਰਸਵਾਰਥ ਹੋ ਕੇ ਉਹਨਾਂ ਦੇ ਕੋਲ ਬੈਠ, ਉਹਨਾਂ ਦੇ ਪਾਸ ਬਹਿਣ ਨਾਲ ਤੈਨੂੰ ਲਾਭ ਹੋਏਗਾ। ਇੱਕ ਤਜਰਬਾ ਤੁਹਾਡਾ ਹੋਰ ਹੋਣਾ, ਜਪਣ ਵਾਲਿਆਂ ਦੇ ਕੋਲ ਬਹਿ ਕੇ ਲਾਭ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸੁਚੇਤ ਕੀਤਾ ਮਨਮੁੱਖ ਦੇ ਕੋਲ ਬਹਿ ਕੇ ਨੁਕਸਾਨ ਹੁੰਦਾ। ਭਾਈ ਗੁਰਦਾਸ ਸਾਹਿਬ ਜੀ ਨੇ ਤਿੱਥੋਂ ਤੱਕ ਕਹਿ ਦਿੱਤਾ ਸਾਕਤ ਬੰਦੇ ਮਨਮੁੱਖ ਬੰਦੇ ਦੀ ਮਿੱਤਰਤਾ ਵੀ ਮਾੜੀ ਹੈ ਤੇ ਦੁਸ਼ਮਣੀ ਵੀ ਮਾੜੀ ਹੈ। ਇਸ ਲਈ ਜਿੰਨਾ ਸਾਕਤ ਤੋਂ ਦੂਰ ਰਹਿ ਸਕਦਾ। ਐਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਹ ਗੱਲ ਨਹੀਂ ਕਹੀ ਕਿ ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਜਿੱਥੇ ਸੰਗਤ ਕਰਨ ਤੋਂ ਵਰਜੇ ਉੱਥੇ ਵੀ ਕਿਹਾ ਬਹੁਤ ਦੂਰ ਰਹੀ ਉਸ ਤੋਂ, ਉਹਦੇ ਨੇੜੇ ਨਾ ਚਲਾ ਜਾਈ। ਵਸਨ ਕਾਰੋ ਪਰਸੀਏ ਤੋ ਕਛ ਲੱਗੇ ਦਾਗ, ਉਹਦੀ ਸੰਗਤ ਕਰਨ ਤੋਂ ਵੀ ਵਰਜੇ ਹੈ। ਔਰ ਮਨਮੁੱਖ ਬੰਦੇ ਤੋਂ ਵੀ ਕਿਹਾ ਵੀ ਕੋਸਾਂ ਦੂਰ ਰਹੀ, ਤਿੰਨਾਂ ਪਾਸ ਦੁਆਸ ਨਾ ਪਿੱਟੀ ਹੈ, ਜਿਹਨਾਂ ਅੰਤਰ ਕ੍ਰੋਧ ਚੰਡਾਲ ਉਹਨਾਂ ਦੇ ਨੇੜੇ ਤੇੜੇ ਬਿਨਾਂ ਟੁੱਕੀ ਤੇਰਾ ਨੁਕਸਾਨ ਹੋਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਿਲਕੁਲ ਉਸ ਮਾਰਗ ਤੇ ਤੁਰਨ ਵਾਲਿਆਂ ਨੂੰ ਉਸ ਪੱਖ ਤੋਂ ਸੁਚੇਤ ਵੀ ਕੀਤਾ। ਫਿਰ ਤੇਰੇ ਜੀਵਨ ਵਿੱਚੋਂ ਮਹਾਰਾਜ ਨੇ ਕਿਹਾ ਗੁਰਸਿੱਖਾ ਕੂੜੇ ਘਟੇ ਰਾਸ, ਔਗਣ ਘਟਣੇ ਸ਼ੁਰੂ ਹੋਣਗੇ। ਜੇ ਤੂੰ ਕਵੇਂ ਮਾੜਿਆਂ ਦੇ ਕੋਲ ਰਹਿ ਕੇ ਸੰਗਤ ਵੀ ਕਰੀ ਜਾਵੇਂ ਤੇ ਮਾੜਿਆਂ ਕੋਲ ਵੀ ਰਵੇਂ, ਫਿਰ ਸ਼ਾਇਦ ਤੈਨੂੰ ਬਹੁਤਾ ਲਾਭ ਨਹੀਂ। ਚਾਰ ਕਦਮ ਤੂੰ ਅੱਗੇ ਵਧੇਗਾ ਮਨਮੁੱਖਾਂ ਦੀ ਸੰਗਤ ਕਰਕੇ, ਅੱਠ ਕਦਮ ਹੋਰ ਪਿੱਛੇ ਹੋ ਜਾਏਗਾ। ਤੇਰੀ ਜ਼ਿੰਦਗੀ ਦੇ 40, 50, 60, 70 ਸਾਲ ਲੰਘ ਜਾਣਗੇ, ਅਖੀਰ ਰਿਜ਼ਲਟ ਕੋਈ ਨਹੀਂ, ਕਿਸੇ ਮੰਜ਼ਿਲ ਤੇ ਨਹੀਂ ਪਹੁੰਚੇਗਾ। ਜਿੱਥੇ 50 ਸਾਲ ਪਹਿਲਾਂ ਖੜਾ ਸੀ, 50 ਸਾਲਾਂ ਤੋਂ ਬਾਅਦ ਵੀ ਤੂੰ ਉੱਥੇ ਦਾ ਉੱਥੇ ਹੀ ਰਹੇਗਾ। ਤਾਂ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਕਿਹਾ ਮਿੱਤਰਤਾ ਵੀ ਮਾੜੀ ਹੈ ਔਰ ਦੁਸ਼ਮਣੀ ਵੀ ਮਾੜੀ ਹੈ, ਇਸ ਲਈ ਸਾਕਤ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਭਾਈ ਗੁਰਦਾਸ ਸਾਹਿਬ ਨੇ ਐਗਜ਼ਾਮਪਲ ਬੜੀ ਪਿਆਰੀ ਦਿੱਤੀ, ਦੇਖੋ ਛੇਤੀ ਸਮਝ ਵਿੱਚ ਆਉਣ ਵਾਲੀ ਗੱਲ ਹੈ। ਉਹ ਕਹਿੰਦੇ ਨੇ ਜੇ ਤਾਂ ਕੋਲਾ ਹੋਵੇ ਠੰਡਾ, ਕੋਲਾ ਸਮਝਦੇ ਹੋ ਲੱਕੜ ਸੜਨ ਤੋਂ ਬਾਅਦ ਜਿਹੜਾ ਕੋਲਾ ਬਣ ਜਾਂਦਾ ਕਾਲਾ, ਕਹਿੰਦੇ ਕੋਇਲਾ ਠੰਡਾ ਹੋਵੇ ਉਹਨੂੰ ਹੱਥ ਨਾਲ ਚੱਕੋ ਤੇ ਹੱਥ ਕਾਲੇ ਹੁੰਦੇ ਨੇ, ਜੇ ਕੋਲਾ ਗਰਮ ਹੋਵੇ ਉਹ ਹੱਥ ਸਾੜ ਦਿੰਦਾ। ਇੱਦਾਂ ਸਾਕਤ ਦੀ ਮਿੱਤਰਤਾ ਵੀ ਮਾੜੀ ਹੈ, ਉਹਦੀ ਦੁਸ਼ਮਣੀ ਵੀ ਮਾੜੀ ਹੈ। ਉਹ ਕੋਲੇ ਦੀ ਨਿਆਈ ਹੈ, ਠੰਡਾ ਹੋਏਗਾ ਤੇ ਹੱਥ ਕਾਲੇ ਕਰੇਗਾ, ਗਰਮ ਹੋਏਗਾ ਤੇ ਹੱਥ ਸਾੜ ਦੇਗਾ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਤੋਂ ਦੂਰ ਨਹੀਂ, ਜਿਵੇਂ ਕੁੱਤੇ ਦਾ ਚੱਟਿਆ ਵੀ ਮਾੜਾ ਹੈ ਤੇ ਕੁੱਤੇ ਦਾ ਕੱਟਿਆ ਵੀ ਮਾੜਾ ਹੈ। ਮਾਫ ਕਰਿਓ, ਕੁੱਤੇ ਦਾ ਚੱਟਿਆ ਵੀ ਭਾਈ ਗੁਰਦਾਸ ਸਾਹਿਬ ਕਹਿੰਦੇ ਮਾੜਾ। ਕਿਸੇ ਤਰ੍ਹਾਂ ਛੂਤ ਕੋਈ ਨਾ ਕੋਈ ਰੋਗ ਲੱਗ ਜਾਂਦਾ, ਉਹਦੀ ਜੀਭ ਵਿੱਚ ਬੈਕਟੀਰੀਆ ਨੇ, ਉਹ ਤੇਰੇ ਸਕਿਨ ਨੂੰ ਕਿਸੇ ਤਰ੍ਹਾਂ ਜੇ ਚੱਟ ਲਏ ਤੇ ਹੋ ਸਕਦਾ ਉਹਦਾ ਰੋਗ ਤੈਨੂੰ ਭਿਆਨਕ ਲੱਗ ਜਾਏ। ਜਿੱਥੇ ਕੁੱਤੇ ਦਾ ਚੱਟਣਾ ਵੀ ਮਾੜਾ ਹੈ, ਉੱਥੇ ਕੱਟਣਾ ਉਤੋਂ ਵੀ ਮਾੜਾ ਹੈ। ਇੱਦਾਂ ਸਾਕਤ ਦੀ ਮਿੱਤਰਤਾ ਵੀ ਮਾੜੀ ਹੈ ਤੇ ਦੁਸ਼ਮਣੀ ਵੀ ਮਾੜੀ। ਭਾਈ ਗੁਰਦਾਸ ਸਾਹਿਬ ਨੇ ਬਚਨ ਕਹੇ ਕੋਇਲਾ ਸੀਤਲ, ਸੀਤਲ ਕਹਿੰਦੇ ਠੰਡੇ ਨੂੰ, ਕੋਇਲਾ ਸੀਤਲ ਕਰ ਪਰਸ ਸਿਆਮ ਗਹਿ, ਤੈਨੂੰ ਕਾਲਾ ਕਰ ਦੇਗਾ। ਪਰਸ ਤਪਦ ਪਰ ਦਗਦ ਕਰਤ ਹੈ, ਜੇ ਤੂੰ ਗਰਮ ਚੁੱਕੇਗਾ ਉਹਨੇ ਸਾੜ ਦੇਣਾ। ਕੁੱਕਰ ਕੇ ਚੱਟ ਤ ਕਲੇਬਰੇ ਲਾਗੈ ਸ਼ੋਤ, ਕਾਟਤ ਸਰੀਰ ਪਰ ਧੀਰ ਨਾ ਧਰਤ ਹੈ। ਕਹਿੰਦੇ ਕੁੱਤੇ ਦਾ ਕੱਟਿਆ ਵੀ ਮਾੜਾ ਤੇ ਚੱਟਿਆ ਵੀ ਕਲੇਬਰੇ ਲਾਗੈ ਸ਼ੋਤ, ਤਾਂ ਵੀ ਤੈਨੂੰ ਕੋਈ ਨਾ ਕੋਈ ਚੱਟਿਆ ਵੀ ਰੋਗ ਲਾ ਦੇਗਾ। ਇਸ ਲਈ ਮਨਮੁੱਖ ਦੀ ਮਿੱਤਰਤਾ ਵੀ ਮਾੜੀ ਹੈ ਤੇ ਸਾਕਤ ਬੰਦੇ ਦੀ ਦੁਸ਼ਮਣੀ ਵੀ ਮਾੜੀ, ਉਹਦੇ ਤੋਂ ਵਕਵਾ ਬਣਾ ਕੇ ਰੱਖ। ਤੈਸੇ ਹੀ ਅਸਾਧ ਸੰਗ ਮਨਮੁੱਖ ਬੰਦੇ ਦੀ, ਪ੍ਰੀਤ ਹੋ ਵਿਰੋਧ ਬੁਰੋ, ਉਹਦੀ ਪ੍ਰੀਤ ਵੀ ਮਾੜੀ ਹੈ ਤੇ ਵਿਰੋਧ ਵੀ ਮਾੜਾ, ਉਹਦੇ ਤੋਂ ਦੂਰੀ ਬਣਾ ਕੇ ਰੱਖ। ਅੱਜ ਮਹਾਰਾਜ ਜੀ ਕਹਿੰਦੇ ਜਪਣ ਵਾਲਿਆਂ ਦੇ ਕੋਲ ਬੈਠ, ਹੇ ਮਨ ਉੱਥੇ ਤੈਨੂੰ ਇਹ ਸਮਝ ਆਏਗੀ ਕਿ ਰੱਬ ਨੂੰ ਚੰਗੇ ਕਿਵੇਂ ਲੱਗੀਦਾ, ਪਰਮਾਤਮਾ ਵਾਹਿਗੁਰੂ ਜੀ ਨੂੰ ਕਿਵੇਂ ਭਾਈਦਾ, ਉਹ ਪਰਮਾਤਮਾ ਨੂੰ ਕਿਵੇਂ ਤੂੰ ਭਾ ਜਾਵੇਂ। ਇਹ ਮਨਾ ਇਹ ਗੁਰੂ ਦੇ ਕੋਲੋਂ ਸਿੱਖ ਸਾਧ ਸੰਗਤ ਵਿੱਚ ਬੈਠ। ਅੱਜ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੇਵ ਗੰਧਾਰੀ ਮਨ ਜਿਉਂ ਆਪਣੇ ਪ੍ਰਭ ਭਾਵ।
ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮਨ ਜਿਉਂ ਆਪਣੇ ਪ੍ਰਭ ਭਾਵ, ਕਹਿੰਦੇ ਹੇ ਮਨ ਜਿਵੇਂ ਤੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਆਪਣੇ ਨੂੰ ਭਾ ਜਾਵੇਂ, ਭਾਵ ਚੰਗਾ ਲੱਗੇ, ਕੀ ਕੀਤਾ ਜਾਵੇ ਕਿ ਉਹਨੂੰ ਆਪਾਂ ਚੰਗੇ ਲੱਗਣ ਲੱਗ ਜਾਈਏ। ਇੱਥੇ ਮਹਾਰਾਜ ਜੀ ਨੇ ਸ਼ਬਦ ਪਰਮਾਤਮਾ ਪ੍ਰਭੂ ਦੇ ਨਾਲ ਮੋਹਰੇ ਲਿਖਿਆ ਆਪਣੇ ਪ੍ਰਭ, ਬੜਾ ਕੀਮਤੀ ਸ਼ਬਦ ਹੈ। ਹਜ਼ੂਰ ਨੇ ਕਿਹਾ ਰੱਬ ਨੂੰ ਆਪਣਾ ਸਮਝ ਕੇ ਜਪ, ਕਿਉਂਕਿ ਜਿਹਨੂੰ ਤੁਸੀਂ ਆਪਣਾ ਸਮਝਦੇ ਹੋ ਉਹਦੇ ਵਿੱਚ ਤੇ ਦੂਜੇ ਵਿੱਚ ਫਰਕ ਬੜਾ। ਬੱਚੇ ਦੂਜਿਆਂ ਦੇ ਵੀ ਤੁਸੀਂ ਵੇਖਦੇ ਹੋ ਪਰ ਆਪਣੇ ਤੇ ਦੂਜਿਆਂ ਚ, ਮਾਫ ਕਰਿਓ, ਅੰਦਰੋਂ ਭਾਵਨਾ ਕੁਝ ਹੋਰ ਹੈ। ਮਾਂ ਇੱਕ ਥਾਲੀ ਵਿੱਚ ਰੋਟੀ ਪਾ ਕੇ ਘਰ ਦੇ ਨੌਕਰ ਨੂੰ ਵੀ ਦਿੰਦੀ ਹੈ ਤੇ ਉਹੀ ਉਹ ਬਣਿਆ ਪ੍ਰਸ਼ਾਦਾ ਆਪਣੇ ਪੁੱਤਰ ਵਾਸਤੇ ਵੀ ਪਰੋਸਦੀ ਹੈ, ਪਰ ਆਪਣੇ ਲਈ ਪਰੋਸਣਾ ਤੇ ਦੂਜੇ ਵਾਸਤੇ ਪਾਉਣ ਵਿੱਚ ਭਾਵਨਾ ਵਿੱਚ ਫਰਕ ਹੈ। ਸਿੱਖਾ ਜਦੋਂ ਤੂੰ ਗੁਰੂ ਨੂੰ ਪਰਮਾਤਮਾ ਨੂੰ ਜਪੇ ਉਦੋਂ ਆਪਣਾ ਸਮਝ ਕੇ ਜਪ, ਉਹ ਤੇਰਾ ਆਪਣਾ, ਤੂੰ ਉਸ ਆਪਣੇ ਪਰਮਾਤਮਾ ਨੂੰ ਕਿਵੇਂ ਚੰਗਾ ਲੱਗੇ। ਤਾਂ ਉਹ ਮਹਾਰਾਜ ਸੰਦਰਭ ਵਿੱਚ ਇੱਕ ਪੰਕਤੀ ਕਹਿਣਗੇ ਤੁਹਾਡੇ ਜਿਹਨ ਵਿੱਚ ਹੈ, ਜਿੱਥੇ ਹਜ਼ੂਰ ਨੇ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਜਿਉਂ ਆਪਣੇ ਪ੍ਰਭ ਭਾਵੋਂ। ਉਸ ਆਪਣੇ ਪ੍ਰਭੂ ਨੂੰ ਤੂੰ ਕਿਵੇਂ ਭਾਵੇਂ, ਜਿਹਦਾ ਤੂੰ ਆਪਣਾ ਹੈ, ਤੂੰ ਉਹਦੇ ਤੋਂ ਹੋਇਆ ਤੇ ਉਹਨੂੰ ਤੂੰ ਆਪਣਾ ਸਮਝ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਹਾਰਾਜ ਜਦੋਂ ਆਪਣਾ ਕਰਕੇ ਉਹਨੂੰ ਸਿਮਰਾਂਗੇ ਵਾਹਿਗੁਰੂ ਵਾਹਿਗੁਰੂ, ਤਾਂ ਫਿਰ ਕੀ ਹੋਏਗਾ? ਕਹਿੰਦੇ ਫਿਰ ਤੈਨੂੰ ਆਹ ਲਾਭ ਹੋਏਗਾ, ਤੂੰ ਆਪਣਾ ਕਰਕੇ ਉਹਨੂੰ ਸਿਮਰ, ਅੰਦਰੋਂ ਭਾਵਨਾ ਬਣਾ ਕੇ ਉਹਨੂੰ ਜਪ, ਮਨ ਤਨ ਭਏ ਅਰੋਗਾ, ਫਿਰ ਤੇਰਾ ਮਨ ਤੇ ਤਨ ਰੋਗ ਹੋਣ ਲੱਗ ਜਾਏਗਾ। ਕੋਟ ਬਿਗਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗ, ਤੇਰੇ ਭਲੇ ਸੰਜੋਗ ਪ੍ਰਗਟ ਹੋਣਗੇ, ਕਰੋੜਾਂ ਬਿਘਨ ਤੇਰੇ ਪਾਪ ਨਾਸ਼ ਹੋ ਜਾਣਗੇ। ਪਰ ਰੱਬ ਨੂੰ ਆਪਣਾ ਸਮਝ ਕੇ ਜਪ, ਭਾਵ ਪੂਰੀ ਭਾਵਨਾ ਨਾਲ ਅੰਦਰੋਂ ਸਿਮਰ। ਅੱਜ ਮਹਾਰਾਜ ਕਹਿੰਦੇ ਆਪਣੇ ਪ੍ਰਭੂ ਨੂੰ ਕਿਵੇਂ ਭਾਈਏ, ਚੰਗਾ ਕਿਵੇਂ ਲੱਗੇ, ਉਹਦੇ ਵਾਸਤੇ ਇਹ ਭਾਈ ਆਹ ਗੁਣ ਅਤ ਲਾਜ਼ਮੀ ਹੈ।
ਨੀਚੋ ਨੀਚ ਨੀਚ ਅਤ ਨਾਨਾ, ਹੋਏ ਗਰੀਬ ਬੁਲਾਵੋ।
ਕਹਿੰਦੇ ਉਸ ਪਰਮਾਤਮਾ ਵਾਹਿਗੁਰੂ ਨੂੰ ਜੇ ਤੂੰ ਚੰਗਾ ਲੱਗਣਾ ਚਾਹੁੰਦਾ, ਜਿਹੜੇ ਪਹਿਲਾਂ ਉਹਨੂੰ ਭਾ ਗਏ ਨੇ ਉਹਨਾਂ ਬਾਰੇ ਸੁਣ। ਉਹਨੇ ਆਪਣੇ ਆਪ ਨੂੰ ਨੀਚਾਂ ਤੋਂ ਨੀਚ, ਨੀਚਾਂ ਤੋਂ ਨੀਚ, ਇੱਥੇ ਨਾਨਾ ਦਾ ਅਰਥ ਹੈ ਬਿਲਕੁਲ ਛੋਟਾ ਜਿਹਾ, ਉਹ ਨਾਨਾ ਦਾ ਅਰਥ ਬਾਣੀ ਦੇ ਅੰਦਰ ਵੱਡਾ ਵੀ ਆਇਆ, ਬਹੁ ਪ੍ਰਕਾਰ ਵੀ ਆਇਆ। ਜਿੱਥੇ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਕਹਿਣਗੇ ਨਾਨਾ ਬਿਧ ਕਰ ਬੰਤ ਬਣਾਈ, ਜਾਂ ਕਹਿਣਗੇ ਨਾਨਾ ਬਿਧ ਕਿੰਨੋ ਵਿਸਥਾਰ, ਪ੍ਰਭਵ ਨਾਸੀ ਇਕੰਕਾਰ। ਅੱਜ ਮਹਾਰਾਜ ਕਹਿੰਦੇ ਨੀਚੋ ਨੀਚ ਨੀਚ ਅਤ ਨਾਨਾ, ਜੇ ਤੂੰ ਉਹਨੂੰ ਪਾਉਣਾ ਚਾਹੁੰਦਾ ਤੇ ਜਿਹੜੇ ਪਹਿਲਾਂ ਭਾਗ ਹੈ ਉਹਨਾਂ ਬਾਰੇ ਸੁਣ। ਉਹਨਾਂ ਨੇ ਆਪਣੇ ਆਪ ਨੂੰ ਨੀਵਿਆਂ ਤੋਂ ਨੀਵਾਂ, ਨੀਚ ਤੋਂ ਨੀਚ, ਬਿਲਕੁਲ ਨਿੱਕਾ ਜਿਹਾ ਹੋਏ ਗਰੀਬ ਬੁਲਾਵੋ, ਉਹਨੂੰ ਬੁਲਾਉਣਾ ਚਾਹੁੰਦੇ ਮਨਾ, ਫਿਰ ਗਰੀਬ ਹੋ, ਨਿਮਾਣਾ ਹੋ, ਨਿਤਾਣਾ ਹੋ, ਜਿੰਨੀ ਨਿਮਰਤਾ ਵਿੱਚ ਝੁਕ ਸਕਦਾ, ਜਿਹੜਾ ਜਿੰਨਾ ਝੁਕ ਜਾਏਗਾ ਉਹਨੂੰ ਗੁਰੂ ਨਾਨਕ ਉਨਾ ਹੀ ਉੱਚਾ ਕਰ। 7 ਸਾਲ ਬਾਬਾ ਲਹਿਣਾ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਵਿੱਚ ਰਹੇ। ਹਜ਼ੂਰ ਨੇ ਕਿਹਾ ਸਿੱਖੋ ਲਹਿਣਾ 7 ਸਾਲਾਂ ਚ ਇੰਨਾ ਝੁਕ ਗਿਆ, ਅੱਜ ਇਹਦਾ ਸੀਸ ਅਸਮਾਨ ਜਿੰਨਾ ਉੱਚਾ ਕਰਨਾ ਪੈ ਗਿਆ, ਜਿਹੜਾ ਗੁਰੂ ਨਾਨਕ ਦੇ ਚਰਨਾਂ ਵਿੱਚ ਜਿੰਨਾ ਝੁਕ ਜਾਏਗਾ ਗੁਰੂ ਨਾਨਕ ਉਹਨੂੰ ਉਨਾ ਹੀ ਉੱਚਾ ਕਰਦੇ ਨੇ। ਲਹਿਣੇ ਧਰਿਓ ਨਛੱਤਰ ਸਿਰ ਅਸਮਾਨ ਕਿਆੜਾ ਛਕਿਓਨ, ਮਹਾਰਾਜ ਨੇ ਅਸਮਾਨ ਜਿੰਨਾ ਉੱਚਾ ਕਰ ਦਿੱਤਾ, ਕਿਉਂਕਿ ਜਿਹੜਾ ਸਿੱਖ ਜਿੰਨਾ ਝੁਕ ਜਾਏਗਾ। ਇਹ ਪੰਕਤੀ ਤੁਹਾਨੂੰ ਯਾਦ ਹੈ ਜਿੱਥੇ ਮਹਾਰਾਜ ਨੇ ਕਿਹਾ ਜੇ ਤੂੰ ਸੋਭਾ ਚਾਹੁੰਦੇ, ਵਡਿਆਈ ਚਾਹੁੰਦੇ, ਉੱਚਾ ਹੋਣਾ ਚਾਹੁੰਦੇ ਤਾਂ ਜੇ ਕੋ ਆਪਣੀ ਸੋਭਾ ਲੋਰੈ, ਜਿਹੜੀ ਪੰਕਤੀ ਯਾਦ ਹੋਵੇ ਨਾਲ ਪੜਿਆ ਕਰੋ, ਤੁਹਾਡੀ ਹਾਜ਼ਰੀ ਲੱਗਦੀ। ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੋਮੇ ਸ਼ੋਰੈ, ਭਾਈ ਆਪਣਾ ਅਹੰਕਾਰ ਹੋਮੇ ਛੱਡ ਦੇ ਤੂੰ ਬਹੁਤ ਉੱਚਾ ਹੋ ਜਾਏਗਾ, ਫਿਰ ਤੂੰ ਉਸ ਪਰਮਾਤਮਾ ਨੂੰ ਭਾ ਜਾਏਗਾ। ਸ਼੍ਰੀ ਮਨ ਭਾਈ ਗੁਰਦਾਸ ਜੀ ਕਹਿੰਦੇ ਛਾੜ ਅਹੰਕਾਰ ਛਾਰ ਹੋਏ ਗੁਰ ਮਾਰਗ ਮੈਂ, ਕਬ ਹੂੰ ਕੇ ਦਇਆ ਕੇ ਦਿਆਲ ਪੱਗ ਧਾਰ ਹੈ, ਤੂੰ ਹੰਕਾਰ ਛੱਡ ਕੇ ਮਾਰਗ ਦੀ ਖਾਕ ਹੋ ਜਾ, ਕਦੇ ਨਾ ਕਦੇ ਉਹਨੂੰ ਦਇਆ ਕਰ ਦੇਣੀ। 4 ਸਲੋਕ ਭਗਤ ਕਬੀਰ ਸਾਹਿਬ ਜੀ ਨੇ ਇਕੱਠੇ ਕਹੇ। ਪਹਿਲੇ ਸਲੋਕ ਵਿੱਚ ਕਿਹਾ ਇੰਨਾ ਕੁ ਨੀਵਾਂ ਹੋ ਜਾ ਰਸਤੇ ਦੇ ਰੋੜੇ ਦੀ ਤਰ੍ਹਾਂ, ਤੇਰੀ ਮਰਜ਼ੀ ਨਾ ਕੋਈ ਹੋਵੇ, ਜਿੱਧਰ ਮਰਜ਼ੀ ਕੋਈ ਠੇਡਾ ਮਾਰ ਕੇ ਕਰ। ਇੰਨੀ ਨਿਮਰਤਾ, ਇੰਨੀ ਨਿਰਮਾਣਤਾ, ਪਰ ਫਿਰ ਕਿਹਾ ਨਹੀਂ, ਰੋੜੇ ਵਿੱਚ ਵੀ ਨੁਕਸ ਹੈ, ਉਹ ਕਦੇ ਨਾ ਕਦੇ ਚੋਟ ਦਿੰਦਾ ਕਿਸੇ ਨੂੰ। ਰਸਤੇ ਦੇ ਰੋੜੇ ਨੂੰ ਲੋਕ ਬਰਦਾਸ਼ਤ ਨਹੀਂ ਕਰਦੇ, ਜੇ ਕੋਈ ਰੁਕਾਵਟ ਕਰੇ ਉਹਨੂੰ ਕਹਿੰਦੇ ਮੇਰੇ ਰਾਹ ਦਾ ਰੋੜਾ ਹੈ। ਉਹਨਾਂ ਕਿਹਾ ਪਿਸ ਜਾ ਬਿਲਕੁਲ, ਰੋੜਾ ਨਹੀਂ ਚਾਹੀਦਾ, ਖਾਕ ਹੋ ਜਾ ਮਿੱਟੀ। ਫਿਰ ਕਹਿੰਦੇ ਨਹੀਂ, ਖਾਕ ਵੀ ਨਹੀਂ ਹੋ ਜਾ, ਉਹ ਸੱਜਣਾ ਖਾਕ ਵੀ ਉੜ ਕੇ ਕਿਸੇ ਦੇ ਕੱਪੜਿਆਂ ਤੇ ਪਵੇ, ਲੋਕ ਝਾੜ ਦਿੰਦੇ ਨੇ, ਬਰਦਾਸ਼ਤ ਨਹੀਂ ਕਰਦੇ, ਨਫ਼ਰਤ ਕਰਦੇ ਨੇ, ਉਹ ਵੀ ਕਿਸੇ ਨੂੰ ਮੈਲਾ ਕਰ ਦਿੰਦੀ ਹੈ। ਮਿੱਟੀ ਖਾਕ ਨਾ ਬਣ, ਪਾਣੀ ਬਣ ਜਾ ਪਾਣੀ, ਪਾਣੀ ਤੇ ਨਿਮਾਣ ਵੱਲ ਨੂੰ ਜਾਂਦਾ, ਪਾਣੀ ਤੇ ਨੀਵੀਂ ਜਗ੍ਹਾ ਵੱਲ ਤੁਰਦਾ। ਫਿਰ ਕਹਿੰਦੇ ਪਾਣੀ ਵਿੱਚ ਵੀ ਇੱਕ ਨੁਕਸ ਹੈ ਸੱਜਣਾ, ਪਾਣੀ ਕਦੇ ਸਰਦੀਆਂ ਵਿੱਚ ਠੰਡਾ ਹੋ ਜਾਂਦਾ, ਗਰਮੀਆਂ ਵਿੱਚ ਤਪ ਜਾਂਦਾ। ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ, ਇੰਨਾ ਕੁ ਨਿਮਰਤਾ ਵਿੱਚ ਜਾ ਕਿ ਤੂੰ ਰੱਬ ਵਰਗਾ ਹੋ ਜਾ, ਪਾਣੀ ਤੋਂ ਵੀ ਅੱਗੇ ਚੱਲ। 4 ਸਲੋਕ ਇਕੱਠੇ ਲਿਖੇ। ਪਹਿਲੇ ਸਲੋਕ ਵਿੱਚ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਫਿਰ ਕਹਿੰਦੇ ਕਬੀਰ ਰੋੜਾ ਹੁਆ ਤਾਂ ਕਿਆ ਬਿਆ, ਪੰਥੀ ਕੋ ਦੁੱਖ ਦੇ ਐਸਾ ਕੋਈ ਦਾਸ ਹੋਏ ਜਿਉ ਧਰਨੀ ਮੈਂ ਖੇ, ਕਬੀਰ ਖੇ ਹੋਈ ਤੋ ਕਿਆ ਪਿਆ। ਇਹਦਾ ਮਤਲਬ ਅੱਗੇ ਤੋਂ ਅੱਗੇ ਸਬਜੈਕਟ ਹੈ ਸਿੱਖੀ ਵਿੱਚ, ਸਹਿਜੇ ਸਹਿਜੇ ਸਿੱਖ ਨੇ ਖਾਕ ਹੋਣਾ, ਜਿੱਥੇ ਸਿੱਖ ਦੀ ਆਪਣੀ ਮਨ ਦੀ ਮਰਜ਼ੀ ਮਰਦਾ, ਜਿੱਥੇ ਉਹ ਗੁਰੂ ਦਾ ਸਿੱਖ, ਖਸਮ ਦਾ ਭਾਣਾ ਉਹ ਸਿੱਖ ਨੂੰ ਹਰ ਹਾਲਤ ਵਿੱਚ ਪਾਉਣ ਲੱਗ ਜਾਏ। ਕਬੀਰ ਖੇ ਹੋਈ ਤੋ ਕਿਆ ਬਿਆ, ਜੋੜ ਲਾਗੇ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ, ਕਬੀਰ ਪਾਣੀ ਹੁਆ ਤਾਂ ਕਿਆ ਪਿਆ, ਸੀਰਾ ਤਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਮਾਫ਼ ਕਰਿਓ, ਅਹੰਕਾਰ ਦੀ ਬਿਮਾਰੀ, ਇਕੱਲੇ ਅਭਿਮਾਨ ਦੀ ਬਿਮਾਰੀ ਮਾਇਆਧਾਰੀਆਂ ਨੂੰ ਨਹੀਂ, ਸੰਸਾਰ ਦੇ ਅਮੀਰ ਲੋਕਾਂ ਨੂੰ ਨਹੀਂ, ਗੁਸਤਾਖੀ ਮਾਫ਼ ਇਹ ਧਾਰਮਿਕ ਲੋਕਾਂ ਨੂੰ ਵੀ ਚਿੰਬੜ ਜਾਂਦੀ ਹੈ। ਤਾਂਹੀਓ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਇਸ ਸੰਸਾਰ ਦੇ ਅੰਦਰ ਜਿਹੜਾ ਵੀ ਆਇਆ, ਕਰੋੜਾਂ ਚੋਂ ਕੋਈ ਵਿਰਲਾ ਇੱਕ ਹੈ ਜਿਹੜਾ ਹੋਮੇ ਤੋਂ ਬਚਿਆ, ਨਹੀਂ ਤੇ ਹੋਮੇ ਨੇ ਧਾਰਮਿਕ ਕਰਮ ਕਰਨ ਵਾਲਿਆਂ ਨੂੰ ਵੀ ਡੋਬ ਦਿੱਤਾ ਹੈ। ਮਹਾਰਾਜ ਨੇ ਕਿਹਾ ਇਸ ਧਰਤੀ ਤੇ ਜਿਹੜਾ ਵੀ ਆਇਆ, ਜੋ ਆਇਆ ਜਗ ਮਾਹੇ ਹੋਮੇ ਕਰ ਕਰ ਜਾਏ ਸੀ, ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸਵਾਹ। ਕਹਿੰਦੇ ਉਹ ਸੰਸਾਰ ਇੱਕ ਕਾਲਖ ਦੀ ਕੋਠੜੀ ਹੈ, ਜਿਵੇਂ ਕਾਲਖ ਦੀ ਕੋਠੜੀ ਚੋਂ ਲੰਘੇ ਕੋਈ ਬਿਰਲਾ ਵੱਜਦਾ, ਦਾਗ ਲੱਗ ਜਾਂਦਾ, ਇੱਦਾਂ ਜਿਹੜਾ ਵੀ ਆਇਆ ਹੋਮੇ ਦਾ ਦਾਗ ਲੱਗ ਗਿਆ। ਜਦੋਂ ਮਹਾਰਾਜ ਬਗਦਾਦ ਗਏ ਨਾ, ਭਾਈ ਗੁਰਦਾਸ ਸਾਹਿਬ ਲਿਖਦੇ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਜਦੋਂ ਮਹਾਰਾਜ ਜੀ ਨੇ ਕਿਹਾ ਮਰਦਾਨੇ ਹੁਣ ਰਬਾਬ ਛੇੜ ਬਗਦਾਦ ਦੀ ਧਰਤੀ ਦੇ, ਕਿਉਂਕਿ ਉੱਥੇ ਮਨਾਹੀ ਸੀ ਸੰਗੀਤ ਵਜਾਉਣ ਦੀ, ਕਹੀ ਖੁਦਾ ਦੀ ਉਸਤਤ ਕਰੀਏ। ਜਦੋਂ ਭਾਈ ਮਰਦਾਨ ਨੇ ਰਬਾਬ ਛੇੜੀ, ਦਿੱਤੀ ਬਾਂਗ ਨਵਾਜ ਕਰ ਸੁਨ ਸਮਾਨ ਆਜ ਹੰਨਾ, ਮਹਾਰਾਜ ਨੇ ਉੱਚੀ ਸੁਰ ਵਿੱਚ ਕਿਹਾ ਪਾਤਾਲ ਨਾ ਪਾਤਾਲ ਲੱਖ ਆਗਾਸ ਆਗਾਸ। ਜਿੰਨੇ ਸੁਣਨ ਵਾਲੇ ਬਗਦਾਦ ਦੇ ਲੋਕ ਸੀ, ਇੱਕ ਵਾਰ ਸਭ ਸੁਨ ਹੋ ਗਏ। ਸੁਨ ਮੁਨ ਨਗਰੀ ਪਈ, ਦੇਖ ਪੀਰ ਪਿਆ ਹੈਰਾਨਾ, ਸਭ ਹੈਰਾਨ ਹੋ ਗਏ ਤੇ ਸੁਨ ਹੋ ਗਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਉੱਠ ਕੇ ਪੀਰ ਦਸਤਗੀਰ ਦੇ ਮੁਰੀਦ ਉਹਦੇ ਕੋਲ ਗਏ। ਦੇਖੋ ਧਾਰਮਿਕ ਲੋਕਾਂ ਨੂੰ ਵੀ ਹੋਮੇ ਚਿੰਬੜ ਜਾਂਦੇ। ਜਦੋਂ ਉਹਦੇ ਕੋਲ ਉਹਦੇ ਮੁਰੀਦ ਗਏ, ਜਾ ਕੇ ਕਹਿੰਦੇ ਪੀਰ ਜੀ ਇੱਕ ਗੱਲ ਹੈ, ਉਹ ਗੱਲ ਦੱਸਣੀ ਚਾਹੁੰਦੇ ਪਰ ਡਰ ਵੀ ਆਉਂਦਾ, ਪਰ ਦੱਸਣੀ ਵੀ ਜ਼ਰੂਰੀ ਹੈ। ਦਸਤਗੀਰ ਨੇ ਕਿਹਾ ਗੱਲ ਕਿਹੜੀ ਹੈ? ਕਹਿਣ ਲੱਗੇ ਇੱਕ ਫਕੀਰ ਆਇਆ, ਉਹਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਹੈ ਤੇ ਉਹਨੇ ਬਗਦਾਦ ਵਿੱਚ ਆ ਕੇ ਐਸਾ ਗਾਇਆ, ਖੁਦਾ ਦੇ ਘਰ ਦੀ ਐਸੀ ਬਾਂਗ ਦਿੱਤੀ ਹੈ, ਅਸੀਂ ਉਸ ਜਗ੍ਹਾ ਉੱਤੇ ਬਹਿ ਕੇ ਜਦੋਂ ਉਹਦੀ ਆਵਾਜ਼ ਦੀ ਬਾਂਗ ਸੁਣੀ ਬਿਲਕੁਲ ਸੁੰਨ ਹੋ ਗਏ। ਇੰਨਾ ਆਨੰਦ ਉਹਦੀ ਚਰਨ ਸ਼ਰਨ ਵਿੱਚ ਆਇਆ ਪੀਰ ਦਸਤਗੀਰ ਦੀ, ਇੱਦਾਂ ਦਾ ਆਨੰਦ ਕਦੇ ਤੁਹਾਡੀ ਸੰਗਤ ਵਿੱਚ ਨਹੀਂ ਆਇਆ। ਉਹ ਸੜ ਬਲ ਗਿਆ, ਪਰ ਅਸੀਂ ਤੁਹਾਨੂੰ ਦੱਸਣਾ ਨਹੀਂ ਸੀ ਚਾਹੁੰਦੇ। ਕਿਉਂ? ਕਿਉਂਕਿ ਉਹਨੇ ਸ਼ਰ੍ਹਾਂ ਦੇ ਉਲਟ ਇੱਕ ਕੰਮ ਕੀਤਾ। ਬਗਦਾਦ ਵਿੱਚ ਸੰਗੀਤ ਕਰਨਾ ਮਨ ਹੈ ਪਰ ਉਹ ਰਬਾਬ ਨਾਲ ਗਾ ਰਹੇ, ਸੰਗੀਤ ਵਜਾਉਂਦੇ, ਇਸ ਲਈ ਤੁਹਾਨੂੰ ਦੱਸਣਾ ਨਹੀਂ ਸੀ ਚਾਹੁੰਦੇ, ਪਰ ਦੱਸਣਾ ਜ਼ਰੂਰੀ ਇਸ ਲਈ ਹੈ। ਜਿਹੜਾ ਆਨੰਦ ਉਹਦੇ ਕੋਲ ਬਹਿ ਕੇ ਆਇਆ ਉਹ ਅੱਜ ਤੱਕ ਇੰਨੇ ਵਰ੍ਹਿਆਂ ਵਿੱਚ ਤੁਹਾਡੇ ਕੋਲੋਂ ਨਹੀਂ। ਉਸ ਬੰਦੇ ਦਾ ਚਿਹਰਾ ਪੀਲਾ ਫਿਰ ਗਿਆ, ਮੱਥੇ ਤੇ ਤਿਉੜੀ ਪੈ ਗਈ, ਮਾਫ਼ ਕਰਿਓ। ਹਰ ਬੰਦਾ ਚਾਹੁੰਦਾ ਧਾਰਮਿਕ ਖੇਤਰ ਵਿੱਚ ਮੇਰੇ ਬਰਾਬਰ ਨਾ ਕੋਈ ਹੋ ਜਾਵੇ। ਉਹਨੂੰ ਪਤਾ ਲੱਗ ਜਾਏ ਕਿ ਫਲਾਨੇ ਦੀ ਚਰਚਾ ਹੁਣ ਤੇਰੇ ਨਾਲੋਂ ਵੱਧ ਹੈ, ਨਾਮ ਤੋਂ ਟੁੱਟਿਆ ਬੰਦਾ ਅੰਦਰੋਂ ਉਦਾਸ ਹੋ ਜਾਂਦਾ। ਕਈ ਵਾਰ ਭੇਕ ਸਾਡਾ ਬਾਹਰਲਾ ਧਾਰਮਿਕ ਹੈ, ਹਰ ਬੰਦਾ ਚਾਹੁੰਦਾ ਮੇਰੇ ਬਰਾਬਰ ਨਾ ਹੋ ਜਾਏ। ਕਈ ਵਾਰ ਸੰਤ ਦਾ ਲੈਵਲ ਲੱਗਿਆ ਵੀ ਬੰਦਾ ਚਾਹੁੰਦਾ ਮੇਰੇ ਬਰਾਬਰ ਤੇ ਨਹੀਂ, ਕੋਈ ਦੂਜੇ ਸੰਤ ਦੀ ਚਰਚਾ ਜ਼ਿਆਦਾ ਨਾ ਚੱਲ ਜਾਏ, ਉਹ ਕਿਸੇ ਨਾ ਕਿਸੇ ਤਰੀਕੇ ਅੱਗੇ ਹੋਣਾ ਚਾਹੁੰਦਾ। ਅੱਜ ਦਾ ਤੇ ਯੁੱਗ, ਮਾਫ਼ ਕਰਿਓ, ਸਿੱਖਾਂ ਨੂੰ ਇੱਦਾਂ ਦਾ ਰੋਗ ਚਿੰਬੜ ਗਿਆ, ਸਿੱਖ ਇੱਕ ਦੂਜੇ ਬਾਰੇ ਪਤਾ ਕਰਾਉਂਦੇ ਮੇਰਾ ਪੁਜੀਸ਼ਨ ਕਿੱਥੇ ਚੱਲ ਰਹੀ ਹੈ, ਨਹੀਂ ਤੇ ਫੇਸਬੁੱਕ ਤੇ ਕੋਈ ਨਵੀਂ ਚੀਜ਼ ਛੱਡੀਏ, ਮੈਂ ਅੱਗੇ ਹੋਵਾਂ। ਫਿਰ ਉਹ ਤੇ ਵਿਊ ਜਿਹੜੇ ਆਉਂਦੇ ਨੇ ਉਹ ਲੱਖਾਂ ਵਿੱਚ ਗਿਣਨ ਲੱਗ ਪਏ, ਵਿਊ ਕਿਹਦੇ ਅੱਗੇ ਜ਼ਿਆਦਾ ਆ ਰਹੇ ਨੇ, ਕਿਹਨੂੰ ਲੋਕ ਜ਼ਿਆਦਾ ਦੇਖ ਰਹੇ ਨੇ। ਹੱਦ ਹੋ ਗਈ ਗੱਲ ਵਾਲੀ, ਅਸੀਂ ਧਾਰਮਿਕ ਅਖਵਾਉਣ ਵਾਲੇ ਲੋਕ ਵੀ ਇਸ ਰਸਤੇ ਤੇ ਤੁਰ ਪਏ ਕਿ ਵਿਊ ਕਿਹਦੇ ਜ਼ਿਆਦਾ ਡਿੱਗ ਰਹੇ ਨੇ, ਲੋਕ ਸੁਣਦੇ ਕਿਹਨੂੰ ਜ਼ਿਆਦਾ। ਖੈਰ, ਜਦੋਂ ਪੀਰ ਦਸਤਗੀਰ ਨੂੰ ਇੰਨਾ ਪਤਾ ਲੱਗਾ, ਉਦਾਸ ਹੋ ਗਿਆ, ਗੁੱਸੇ ਵਿੱਚ ਕ੍ਰੋਧਿਤ ਹੋਇਆ, ਵੇਖਣ ਆਇਆ ਮਹਾਰਾਜ ਨੂੰ। ਤੇ ਫਿਰ ਜਿਹੜੇ ਲੋਕ ਨੇ, ਮਾਫ਼ ਕਰਿਓ, ਅਹੰਕਾਰੀ ਬੰਦਾ ਪਹਿਲਾਂ ਗਲਤ ਰਸਤੇ ਤੇ ਤੁਰਦਾ, ਉਹਦੇ ਅਹੰਕਾਰ ਨੂੰ ਚੋਟ ਲੱਗੇ, ਉਹ ਕਿਸੇ ਹੱਦ ਤੱਕ ਵੀ ਜਾਂਦਾ। ਪੀਰ ਦਸਤਗੀਰ ਨੇ ਕਿਹਾ ਇਹਨੇ ਸ਼ਰ੍ਹਾਂ ਭੰਗ ਕੀਤੀ ਹੈ, ਬਗਦਾਦ ਵਿੱਚ ਸੰਗੀਤ ਕਰਨਾ ਮਨ ਹੈ, ਇਹ ਰਬਾਬ ਵਜਾ ਕੇ ਗਾਉਂਦਾ, ਔਰ ਦੂਜਾ ਸਾਡੇ ਵੇਦਾਂ ਕਿਤਾਬਾਂ ਦੇ ਉਲਟ ਕਹਿੰਦਾ, ਪਾਤਾਲ ਨਾ ਪਾਤਾਲ ਲੱਖ ਆਗਾਸਾਂ ਆਗਾਸ। ਇਹਨੂੰ ਤੇ ਇਹਦੇ ਸਾਥੀ ਨੂੰ ਸੰਗ ਮਾਰ ਕਰ ਦਿਓ। ਸੰਗ ਮਾਰ ਦਾ ਭਾਵ ਹੈ, ਸੰਗ ਕਹਿੰਦੇ ਪੱਥਰ ਨੂੰ, ਪੱਥਰ ਮਾਰ ਕੇ ਮਾਰ ਦਿਓ, ਲੋਕ ਪੱਥਰ ਚੁੱਕ ਕੇ ਲੈ। ਪੀਰ ਦਸਤਗੀਰ ਦਾ ਹੁਕਮ ਮੰਨਿਆ ਖਲਕਤ ਨੇ, ਉਹਦੇ ਮੁਰੀਦ ਪੱਥਰ ਚੁੱਕ ਕੇ ਆਏ। ਜਦੋਂ ਮਹਾਰਾਜ ਵੱਲ ਪੱਥਰ ਚੁੱਕ ਕੇ ਮਾਰਨ ਲੱਗੇ, ਹਜ਼ੂਰ ਨੇ ਉੱਚੀ ਸੁਰ ਵਿੱਚ ਕਿਹਾ ਮਰਦਾਨਿਆ, ਨੇਤਰ ਬੰਦ ਕਰਕੇ ਖੁਦਾ ਦੀ ਉਸਤਤ ਵਿੱਚ ਗਾਈਏ, ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਬੇਦ ਕਹਨੇ ਕਬਾਤ, ਸਸ ਅਠਾਰਾਂ ਕਹਿਣ ਕਤਿਬਾਂਸਲੂ ਇੱਕ ਧਾਤ। ਜਦੋਂ ਮਹਾਰਾਜ ਜੀ ਨੇ ਬਾਂਗ ਦਿੱਤੀ, ਦਿੱਤੀ ਬਾਂਗ ਨਵਾਜ ਕਰ ਸੁਨ ਸਮਾਨ ਹੋਆ ਜਹਨ, ਸੁਨ ਮੁਨ ਨਗਰੀ ਪਈ, ਹੱਥ ਵਿੱਚ ਪੱਥਰ ਹੱਥ ਵਿੱਚ ਹੀ ਰਹਿ ਗਏ, ਕਿਸੇ ਦੇ ਮਾਰਨ ਦੀ ਹਿੰਮਤ ਨਾ ਪਈ, ਸ਼ਬਦ ਨੇ ਸੁਨ ਕਰਕੇ ਰੱਖ ਦਿੱਤੇ। ਔਰ ਪੀਰ ਦਸਤਗੀਰ ਅੱਗੇ ਹੋ ਕੇ ਕਹਿੰਦਾ ਜੀ, ਤੁਸੀਂ ਇਹ ਲੱਖਾਂ ਪਤਾਲ ਆਕਾਸ਼ ਸਾਡੇ ਵੇਦਾਂ ਕਿਤਾਬਾਂ ਦੇ ਸੱਤ ਸੱਤ ਚੌਦਾਂ ਕਹੇ ਨੇ। ਮਹਾਰਾਜ ਨੇ ਕਿਹਾ ਪੀਰ ਦਸਤਗੀਰ, ਮੈਂ ਕਿਸੇ ਦਾ ਵਿਰੋਧ ਕਰਨ ਨਹੀਂ ਆਇਆ, ਜਿਹਨੂੰ 14 ਦਿਸੇ ਉਹਨੇ 14 ਗਾ ਦਿੱਤੇ। ਨਵੀਂ ਗਿਣਤੀ ਵਿੱਚ ਦਾਵਾ ਨਹੀਂ ਕੀਤਾ ਕਿ ਇੰਨੇ ਲੱਖ ਨੇ, ਅਣਗਿਣਤ ਕਹਿ ਕੇ ਕਿਹਾ ਪਾਤਾਲ ਨਾ ਪਾਤਾਲ ਲੱਖ ਆਗਾਸਾਂ ਆਗਾਸ, ਪਤਾ ਨਹੀਂ ਕਿੰਨੇ ਕੁ ਲੱਖ ਨੇ, ਦਾਵਾ ਫਿਰ ਵੀ ਮਹਾਰਾਜ ਨੇ ਨਹੀਂ ਕੀਤਾ। ਗੁਰੂ ਦੀ ਵਡਿਆਈ ਹੈ, ਗੁਰੂ ਦਾਵਾ ਨਹੀਂ ਕਰਦਾ। ਸਾਨੂੰ ਇਹ ਗੱਲ ਵਿਸਰ ਗਈ, ਅਸੀਂ ਕਈਆਂ ਗੱਲਾਂ ਤੇ ਦਾਅਵੇ ਜਤਾਉਣ ਲੱਗ ਪਏ। ਜੋ ਮੈਂ ਕਹਿ ਰਿਹਾ ਉਹ ਸੱਚ ਹੈ, ਸਿੱਖਾ ਤੈਨੂੰ ਬੁੱਝਣਾ ਚਾਹੀਦਾ, ਤੇਰਾ ਗੁਰੂ ਰੱਬ ਹੁੰਦਿਆਂ ਵੀ ਦਾਵਾ ਨਹੀਂ ਕਰ ਰਿਹਾ। ਹਜ਼ੂਰ ਨੇ ਕਿਹਾ ਲੱਖਾਂ ਨੇ, ਜਿਹਨੂੰ ਜਿੰਨੇ ਦਿਸੇ ਦਸਤਗੀਰ ਉਹਨੇ ਦੱਸ ਦਿੱਤੇ। ਅਸੀਂ ਤੇਰੇ 7-14 ਦਾ ਵਿਰੋਧ ਕਰਨ ਨਹੀਂ ਆਏ। ਹਾਂ, ਵੇਦਾਂ ਕਿਤਾਬਾਂ ਉਹ 18 ਆਲਮ ਜਿਹੜੇ ਨੇ 18,000, ਉਹਨੇ ਵੀ ਰੱਬ ਬਾਰੇ ਓੜ ਕੋੜ ਕਪਾਲ ਥੱਕੇ, ਵੇਦ ਕਹਿਣ ਕਵਾਤ ਸਹਸ 18 ਕਹਿਣ ਕਿਤਾਬਾਂ, ਪਰ ਹਜ਼ੂਰ ਨੇ ਕਿਹਾ ਅਸਲੀਅਤ ਕੀ ਹੈ? ਜੇ ਸਿੱਖ ਨੇ ਪੁੱਛਿਆ ਹੋਵੇ ਮਹਾਰਾਜ ਅਸਲ ਦੱਸ ਦਿਓ, ਤਾਂ ਸਤਿਗੁਰ ਨੇ ਕਿਹਾ ਅਸਲੂ ਇੱਕ ਧਾਤ, ਇੱਕ ਅਕਾਲ ਪੁਰਖ ਵਾਹਿਗੁਰੂ। ਅਸਲੀਅਤ ਇਹ ਹੈ, ਉਸ ਇੱਕ ਕਵਾਉ ਤੋਂ ਇਹ ਸਭ ਕੁਝ ਪੈਦਾ ਹੋਇਆ, ਇੱਕ ਧਾਤ ਤੋਂ ਸਭ ਕੁਝ ਪੈਦਾ ਹੋਇਆ। ਧਾਤ ਦਾ ਅਰਥ ਧੌਣਾ ਵੀ ਹੈ। ਔਰ ਸਾਧ ਸੰਗਤ, ਜਦੋਂ ਤੁਸੀਂ ਸ਼ਬਦ ਦੀ ਵਿਆਖਿਆ ਕਰੋਗੇ ਤਾਂ ਸ਼ਬਦ ਹੀ ਸਭ ਉਤਪਤ ਹੋਵੇ। ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ ਤਾਂ ਬ੍ਰਹਮਣ ਹੈ। ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਜਿਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠੇ ਹੋ ਸ਼ਬਦ ਗੁਰੂ, ਅਸੀਂ ਇਹ ਗੱਲ ਭੁੱਲ ਗਏ, ਸ਼ਬਦ ਗੁਰੂ ਸ਼ਬਦ ਗੁਰੂ ਕਹਿ ਕੇ ਸ਼ਾਇਦ ਵਿਆਖਿਆ ਇਹ ਕਰਨ ਲੱਗ ਪਏ ਗੁਰੂ ਗਿਆਨ ਹੀ ਹੈ ਇਕੱਲਾ। ਜੇ ਗੁਰੂ ਸ਼ਬਦ ਹੈ ਤੇ ਸ਼ਬਦ ਤੋਂ ਉਤਪਤ ਹੈ, ਜੇ ਗੁਰੂ ਸ਼ਬਦ ਹੈ ਤਾਂ ਗੁਰੂ ਧਾਤ ਹੈ। ਧਾਤ ਦਾ ਅਰਥ ਹੈ ਉਹ ਹਰਕਤ ਵਿੱਚ ਰਹਿੰਦਾ, ਉਹ ਇੱਕ ਜਗ੍ਹਾ ਤੇ ਜੜ ਨਹੀਂ, ਸ਼ਬਦ ਕੰਮ ਕਰਦਾ। ਔਰ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜਾ ਵੱਡਾ ਤਰਸ ਕੀਤਾ, ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਫ ਕਰਿਓ, ਕਦੇ ਵੀ ਉਸ ਗੁਰੂ ਦੇ ਲੜ ਨਹੀਂ ਲਾਉਣਗੇ ਜਿਹੜਾ ਕੰਮ ਨਹੀਂ ਕਰਦੇ, ਜਿਹੜਾ ਹਰਕਤ ਵਿੱਚ ਨਹੀਂ ਹੈ। ਸ਼ਬਦ ਗੁਰੂ ਇਕੱਲਾ ਗਿਆਨ ਨਹੀਂ, ਗਿਆਨ ਤੇ ਵਿਗਿਆਨ ਦੀਆਂ ਕਿਤਾਬਾਂ ਵਿੱਚ ਬੜਾ। ਸ਼ਬਦ ਗੁਰੂ, ਮਾਫ ਕਰਿਓ, ਇਕੱਲਾ ਕੋਈ ਡਾਕੂਮੈਂਟ ਨਹੀਂ ਕਿ ਬਾਹਰੋਂ ਕਾਗਜ਼ੀ ਗਿਆਨ ਹੈ ਜੀ, ਇਹਦੇ ਵਿੱਚ ਆਹ ਕੋਈ ਦੱਸਿਆ ਕਰਨਾ, ਆਹ ਕਰਨਾ, ਆਹ ਕਰਨਾ। ਮਾਫ ਕਰਿਓ, ਇਹ ਤੇ 100 ਵਿੱਚੋਂ 10% ਹੈ, ਇਹ ਤੋਂ ਅੱਗੇ ਸ਼ਬਦ ਹੋਰ ਬਹੁਤ ਕੁਝ ਕਰਦਾ। ਇਹਨੂੰ ਬਹੁਤ ਗਿਆਨ ਨਾਲ, ਗੁੱਝੇ ਗਿਆਨ ਨਾਲ ਸਮਝਣਾ ਪਏਗਾ। ਇੱਕ ਛੋਟੀ ਜਿਹੀ ਉਦਾਹਰਨ ਆਪਣੇ ਪਕੜ ਵਿੱਚ ਆ ਜਾਏਗੀ। ਸ਼ਬਦ ਗੁਰੂ ਦੀ ਬੜੀ ਵੱਡੀ ਕਰਾਮਾਤ ਹੈ, ਸ਼ਬਦ ਗੁਰੂ ਤੁਰਦਾ, ਸ਼ਬਦ ਗੁਰੂ ਕੰਮ ਕਰਦਾ, ਸ਼ਬਦ ਗੁਰੂ ਹਰਕਤ ਵਿੱਚ ਰਹਿੰਦਾ, ਸ਼ਬਦ ਗੁਰੂ ਬੋਲਦਾ। ਸ਼ਬਦ ਗੁਰੂ ਨੂੰ ਇਕੱਲਾ ਅੱਖਰੀ ਗਿਆਨ ਨਾ ਸਮਝਿਓ, ਤੁਹਾਡੇ ਤਜ਼ਰਬੇ ਵਿੱਚ ਰਹਿਣਾ। ਸ਼ਬਦ ਤਾਂ ਤੁਸੀਂ ਬਾਹਰੋਂ ਹੀ ਆਪਣੀ ਜ਼ੁਬਾਨ ਤੋਂ ਕਿਸੇ ਨੂੰ ਕੌੜੇ ਸ਼ਬਦ ਬੋਲਦੇ ਹੋ, ਦੋ ਕੁ ਬੋਲਦੇ ਹੀ ਹੋ ਨਾ ਸ਼ਬਦ, ਇਹਨੂੰ ਸ਼ਬਦ ਕਹਿੰਦੇ ਆ, ਕੌੜੇ ਸ਼ਬਦ ਬੋਲਦੇ ਹੋ। ਜਿਹਨੂੰ ਬੋਲੋਗੇ ਉਹਦਾ BP ਵੇਖਿਓ ਫਿਰ ਕਿਵੇਂ ਬਲੱਡ ਪ੍ਰੈਸ਼ਰ ਵੱਧਦਾ। ਤੁਹਾਡੇ ਬੋਲੇ ਸ਼ਬਦ ਦਾ ਅਸਰ ਸਰੀਰ ਤੇ ਹੁੰਦਾ, ਤੇ ਬਹੁਤ ਕ੍ਰੋਧ ਵਿੱਚ ਬੰਦਾ ਹੋਵੇ, ਕੋਈ ਨਿਮਰਤਾ ਭਰਿਆ ਸ਼ਬਦ ਉਹਨੂੰ ਕਵੇ ਛੱਡੋ ਜੀ ਕੋਈ ਨੀ, ਕ੍ਰੋਧ ਤਿਆਗੋ, ਫਿਰ ਕੀ ਹੋਇਆ, ਇੰਜ ਹੋ ਗਿਆ। ਦੋ ਸ਼ਬਦ ਮਿੱਠੇ ਬੋਲਦੇ ਹੋ ਤੇ ਕ੍ਰੋਧ ਸ਼ਾਂਤ ਹੁੰਦਾ, ਕੌੜੇ ਬੋਲਦੇ ਹੋ ਤੇ ਬੰਦੇ ਦਾ ਕ੍ਰੋਧ ਵੱਧ ਜਾਂਦਾ। ਜੇ ਬਾਹਰੋਂ ਕਹੇ ਹੋਏ ਸ਼ਬਦ ਸਰੀਰ ਤੇ ਅਸਰ ਕਰਦੇ ਨੇ, ਸ਼ਬਦ ਗੁਰੂ ਰੱਬ ਹੈ, ਜਿਹਤੋਂ ਸੰਸਾਰ ਦੀ ਉਤਪਤੀ ਹੋਈ, ਇਹ ਵੀ ਸਰੀਰਾਂ ਤੇ ਅਸਰ ਕਰਦਾ। ਇਹਨੂੰ ਬੁੱਝਣ ਦੀ ਲੋੜ ਹੈ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਇਕੱਲਾ ਵਾਹਿਗੁਰੂ ਗੁਰੂ ਸ਼ਬਦ ਗੁਰੂ ਗਿਆਨ ਨਹੀਂ, ਇਕੱਲਾ ਬਾਹਰੋਂ ਕੋਈ ਡਾਕੂਮੈਂਟ ਗਿਆਨ ਨਹੀਂ, ਇਹ ਤੇ ਵਿਗਿਆਨ ਦੀਆਂ ਕਿਤਾਬਾਂ 'ਚ ਬੜਾ ਗਿਆਨ ਹੈ। ਸ਼ਬਦ ਗੁਰੂ ਕੰਮ ਕਰਦਾ। ਅਨੇਕਾਂ ਹੁਕਮਨਾਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਹੁਕਮਨਾਮੇ ਛਾਪੇ ਗਏ ਨੇ, ਔਰ ਸਾਧ ਸੰਗਤ ਉਹਦੇ ਵਿੱਚ ਕਈ ਇਤਿਹਾਸਕ ਹੁਕਮਨਾਮੇ ਨਾਲ ਲਿਖੇ ਹਵਾਲੇ ਪੜ੍ਹੋਗੇ ਤੁਸੀਂ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੋਲੇ ਨੇ। ਤੇ ਬਿਲਕੁਲ ਇੱਕ ਬਾਹਰਲੀ, ਮਾਫ ਕਰਿਓ, ਇਹ ਤੋਂ ਅੱਗੇ ਵੀ ਬਹੁਤ ਵੱਡੀ ਤਾਕਤ ਸ਼ਬਦ ਗੁਰੂ ਵਿੱਚ ਵਰਤਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਕੱਲਾ ਹੁਕਮ ਕਰਕੇ ਨਹੀਂ ਦੱਸਿਆ ਵੀ ਕੀ ਹੋਇਆ ਕੀ ਹੋਣਾ, ਉਹ ਇਤਿਹਾਸਕ ਹੁਕਮਨਾਮੇ ਮਿਲਣਗੇ। ਇਹ ਤੋਂ ਅੱਗੇ ਵੀ ਸ਼ਬਦ ਕੰਮ ਕਰਦਾ, ਸਿੱਖਾ ਸੁਰਤ ਕਰਕੇ ਭਾਵਨਾ ਨਾਲ ਜਪ, ਤੈਨੂੰ ਸ਼ਬਦ ਉਸ ਮੰਡਲ ਵਿੱਚ ਲੈ ਜਾਏਗਾ ਜਿਹੜਾ ਇਸ ਮੰਡਲ ਦੀ ਵਿਆਖਿਆ ਤੋਂ ਪਰਾਂ ਗੱਲ ਚੱਲ ਜਾਏਗੀ। ਅੱਜ ਮਹਾਰਾਜ ਜੀ ਉਹ ਬਖਸ਼ਿਸ਼ ਕਰ ਰਹੇ ਨੇ। ਉਹਦੇ ਵਾਸਤੇ ਹਜ਼ੂਰ ਨੇ ਕਿਹਾ ਨੀਵਾਂ ਹੋ, ਨੀਚੋ ਨੀਚ ਨੀਚਤ ਨਾਨਾ ਹੋਏ ਗਰੀਬ ਬੁਲਾਵੋ। ਉਹਨੂੰ ਬੁਲਾਉਣਾ ਚਾਹੁੰਦੇ, ਅੱਤ ਦੀ ਨਿਮਰਤਾ ਨਿਰਮਾਣਤਾ ਵਿੱਚ ਆ ਜਾ, ਛਾੜ ਅਹੰਕਾਰ ਛਾਰ ਹੋਏ ਗੁਰਮਾਰਗ ਮੈਂ, ਕਬਹੂ ਕੇ ਦਇਆ ਕੇ ਦਿਆਲ ਪਗ ਧਾਰ ਹੈ, ਫਿਰ ਰੱਬ ਆਪਣੇ ਆਪ ਤੇਰੇ ਘਰ ਚ ਆ ਜਾਏਗਾ। ਸਤਿਗੁਰ ਜੀ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ।
ਅਨਿਕ ਆਡੰਬਰ ਮਾਇਆ ਕੇ ਬਿਰਥੇ ਤਾਂ ਸਿਓ ਪ੍ਰੀਤ ਘਟਾਵੋ।
ਕਹਿੰਦੇ ਜੇ ਤੂੰ ਨਿਮਰਤਾ ਵਿੱਚ ਆ ਜਾਏ ਫਿਰ ਤੈਨੂੰ ਗੁਰੂ ਨੇ ਆਹ ਗੱਲ ਅਗਲੀ ਕਲਾਸ ਸਮਝਾਉਣੀ ਹੈ ਕਿ ਇਹ ਮਾਇਆ ਦਾ ਡੰਬਰ ਜਿਹਦੇ ਨਾਲ ਰੱਬ ਨਾਲ ਤੇਰੀ ਪ੍ਰੀਤ ਘਟਦੀ ਹੈ, ਜਿਹਦੇ ਵਿੱਚ ਫਸਿਆ ਤੇਰੀ ਪ੍ਰੀਤ ਘਟਦੀ ਹੈ, ਉਹਦੀ ਅਸਲੀਅਤ ਗੁਰੂ ਨੇ ਤੈਨੂੰ ਸਮਝਾ ਦੇਣੀ ਹੈ ਕਿ ਭਾਈ ਆਹ ਸੰਸਾਰ ਦੀ ਆਹ ਅਸਲੀਅਤ ਹੈ, ਰਹਿ ਇਹਦੇ ਵਿੱਚ ਪਰ ਅਸਲੀਅਤ ਤੋਂ ਪਾਸੇ ਨਾ ਜਾਈ। ਤੈਨੂੰ ਯਾਦ ਰਹਿਣਾ ਚਾਹੀਦਾ ਜਿਨ੍ਹਾਂ ਨਾਲ ਜ਼ਿਆਦਾ ਨੇਹ ਕਰਦੇ, ਜਿਨ੍ਹਾਂ ਬਾਰੇ ਕਹਿੰਦਾ ਰੁੱਸ ਨਾ ਜਾਣ, ਜਿਨ੍ਹਾਂ ਬਾਰੇ ਕਹਿੰਦਾ ਗੁਰੂ ਦਾ ਤੇ ਚਲੋ ਜੀ ਠੀਕ ਹੈ ਆਪਾਂ ਗੁਰੂ ਦੇ ਸਿੱਖ ਹਾਂ, ਪਰ ਲੋਕ ਹੁਣ ਰਿਸ਼ਤੇਦਾਰ ਰੁੱਸਦੇ ਨੇ ਸਿੱਖਾਂ, ਜਿਨ੍ਹਾਂ ਦੀ ਖਾਤਰ ਗੁਰੂ ਦੀ ਮਰਿਆਦਾ ਤੋੜ ਦਿੰਦਾ, ਉਹਨਾਂ ਬਾਰੇ ਗੁਰੂ ਨੇ ਕਿਹਾ ਵਿੱਚ ਰਹੀ ਪਰ ਅਸਲੀਅਤ ਯਾਦ ਰੱਖੀ। ਇਹ ਸਭ ਜੋ ਵੇਖ ਰਿਹਾ ਇਹ ਸੁੱਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਜਾਊਂ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾ ਆਵਤ ਨੇਰੇ। ਤੇਰੀ ਦੁਨਿਆਵੀ ਤੌਰ ਤੇ ਅਹੁਦਾ ਖੁੱਸਣ ਦੀ ਦੇਰ ਹੈ, ਵਡਿਆਈ ਘਟ ਜਾਏ ਤੇਰੇ ਨੇੜੇ ਦੇ ਲੋਕ ਵੀ ਤੈਨੂੰ ਫੋਨ ਕਰਨ ਪਿੱਛੇ ਹਟ ਜਾਣਗੇ। ਹੁਣ ਇਹ ਬੰਦੇ ਦੀ ਨਰਾਦਰੀ ਹੋ ਰਹੀ, ਇਹਦੇ ਨਾਲ ਗੱਲ ਕਰਕੇ ਐਵੇਂ ਆਪਾਂ ਵੀ ਬਦਨਾਮ ਹੋਵਾਂਗੇ ਜਿਨ੍ਹਾਂ ਨੂੰ ਆਪਣੇ ਕਹਿਨੋ ਸਾਥ ਛੱਡ ਜਾਣਗੇ। ਜੇ ਦੁੱਖਾਂ ਵਿੱਚ ਔਗਣਾਂ ਵਿੱਚ ਅਹੁਦਾ ਨਾ ਹੁੰਦਿਆਂ ਵਡਿਆਈ ਖੁੱਸਣ ਤੋਂ ਬਾਅਦ ਵੀ ਤੇਰੇ ਨਾਲ ਕੋਈ ਰਹਿੰਦਾ, ਉਹ ਸਿਰਫ ਗੁਰੂ ਰਹਿੰਦਾ, ਦੁਨੀਆਂ ਨਹੀਂ ਰਹੇਗੀ। ਦੁਨੀਆਂ ਤਾਂ ਸੰਸਾਰ ਵਿੱਚ ਚੜ੍ਹਦੇ ਸੂਰਜ ਨੂੰ ਲੋਕ ਸਲਾਮਾਂ ਕਰਦੇ। ਸਤਿਗੁਰਾਂ ਫਿਰ ਉਹ ਜਦੋਂ ਪੀਰ ਦਸਤਗੀਰ ਦਾ ਅਹੰਕਾਰ ਦੂਰ ਹੋਇਆ, ਉਹਨੇ ਮਹਾਰਾਜ ਨੂੰ ਕਿਹਾ ਜੀ ਮੈਨੂੰ ਦਿਖਾਓ। ਇੱਕ ਇੱਥੇ ਹੋਰ ਬੇਨਤੀ ਮੈਨੂੰ ਯਾਦ ਆ ਗਈ, ਕਈ ਵਾਰ ਆਪਾਂ ਕਹਿੰਦੇ ਜੀ ਕਲਾ ਨਹੀਂ ਹੈ, ਕਰਾਮਾਤ ਨਹੀਂ ਹੈ ਗੁਰੂ ਦੇ ਘਰ। ਸਤਿਗੁਰਾਂ ਕਹਿ ਦਿੱਤਾ ਜਿੰਨੀ ਕਰਾਮਾਤ ਗੁਰੂ ਨਾਨਕ ਦੇ ਘਰ ਵਿੱਚ ਪੂਰੀ ਹੋ ਗਈ, ਇਹ ਤੋਂ ਉੱਪਰ ਹੋਏ ਨਹੀਂ ਸਕਦੀ ਕਰਾਮਾਤ। ਇਹ ਤਾਂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਇੱਥੇ ਕਰਾਮਾਤ ਪੂਰੀ ਹੋ ਗਈ ਜੇ ਅੰਦਰੋਂ ਸਮਝ ਲਓ ਤਾਂ। ਮਹਾਰਾਜ ਨੇ ਇੱਕ ਜ਼ਾਹਰ ਕਲਾ ਵਿਖਾਈ, ਪੀਰ ਦਸਤਗੀਰ ਨੂੰ ਕਿਹਾ ਦਾਵਾ ਨਹੀਂ ਅਸੀਂ ਕਰ ਰਹੇ ਪਰ ਇਹ ਗੱਲ ਸੱਚ ਹੈ, ਜਿਹਨੂੰ 14 ਦਿਸੇ ਉਹਨੇ 14 ਕਹੇ, ਜਿਹਨੂੰ 18,000 ਦਿਖੇ ਉਹਨੇ 18,000 ਕਹੇ, ਪਰ ਅਸਲੀਅਤ ਇਹ ਹੈ ਅਣਗਿਣਤ ਤੋਂ ਲੱਖਾਂ ਦੀ ਗਿਣਤੀ ਵਿੱਚ ਉਹਦਾ ਕੋਈ ਅੰਤ ਨਹੀਂ। ਤੇ ਜੇ ਤੂੰ ਫਿਰ ਮੰਨਣਾ ਚਾਹੁੰਦਾ ਤੈਨੂੰ ਦਿਖਾ ਵੀ ਸਕਦੇ, ਪਰ ਤੇਰੇ ਅਭਿਮਾਨ ਕਰਕੇ ਤੈਨੂੰ ਦਿਸਣਾ ਨਹੀਂ। ਜਿਹ 'ਤੇ ਵਿਸ਼ਵਾਸ ਹੈ ਉਹ ਦੱਸ ਕੇ ਨੂੰ ਦਿਖਾਈਏ। ਉਹਨੇ ਕਿਹਾ ਜੀ ਮੇਰੇ ਬੇਟੇ ਨੂੰ ਦਿਖਾ ਦਿਓ। ਮਹਾਰਾਜ ਨੇ ਫਿਰ ਉਹਦਾ ਬੇਟਾ ਨਾਲ ਲਿਆ, ਨਾਲ ਲੀਤਾ ਬੇਟਾ ਪੀਰ ਦਾ, ਉਹਨੂੰ ਸਾਹਮਣੇ ਬਿਠਾ ਕੇ ਕਿਹਾ ਬੇਟਾ ਅੱਖਾਂ ਬੰਦ ਕਰ। ਹਜ਼ੂਰ ਨੇ ਅੰਮ੍ਰਿਤ ਦ੍ਰਿਸ਼ਟੀ ਉਹਦੇ ਉੱਤੇ ਪਾ ਕੇ ਕਿਹਾ ਕਹਿ ਸਤਿ ਕਰਤਾਰ, ਗੁਰੂ ਦੀ ਦ੍ਰਿਸ਼ਟੀ ਵਿੱਚ ਕਰਾਮਾਤ ਹੈ। ਅੰਮ੍ਰਿਤ ਦ੍ਰਿਸ਼ਟ ਪਿੱਖੇ ਹੋਏ ਸੰਤ, ਗੁਰੂ ਅੰਮ੍ਰਿਤ ਦ੍ਰਿਸ਼ਟੀ ਇੱਕ ਵਾਰ ਭਰ ਕੇ ਪਾ ਦੇ, ਆਮ ਸਰੀਰ ਨੂੰ ਇੱਕਦਮ ਸੰਤ ਬਣਾ ਦੇਗਾ, ਉਹਦੀ ਸੁਰਤੀ ਸੰਸਾਰ ਮੰਡਲ ਤੋਂ ਉੱਪਰ ਲੈ ਜਾਣਗੇ। ਮਹਾਰਾਜ ਨੇ ਦ੍ਰਿਸ਼ਟੀ ਪਾ ਕੇ ਕਿਹਾ ਬੇਟਾ ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਮਹਾਰਾਜ ਨੇ ਕਿਹਾ ਹੁਣ ਵਿਸ਼ਵਾਸ ਨਹੀਂ ਆਉਣਾ ਇਹਨੂੰ। ਫਿਰ ਭਰ ਕੱਚ ਕੌਲ ਪ੍ਰਸ਼ਾਦ ਦਾ, ਧੁਰੋਂ ਪਤਲੋਂ ਲਈ ਕੜਾਈ, ਜਾਹਰ ਕਲਾ ਨਾ ਛਪੇ ਛਪਾਈ। ਮਹਾਰਾਜ ਨੇ ਉਹ ਕਲਾ ਜਾਹਰ ਕਰਕੇ ਦੱਸਤੀ, ਲੈ ਦਿਖਾ ਵੀ ਦਿੱਤਾ ਹੋਰ ਦੱਸ। ਅੱਜ ਸਤਿਗੁਰ ਦੇ ਚਰਨਾਂ ਵਿੱਚ ਤੁਸੀਂ ਜੁੜ ਬੈਠੇ ਹੋ, ਵਿਸ਼ਵਾਸ ਬਣੇ। ਹਜ਼ੂਰ ਨੇ ਕਿਹਾ ਉਹ ਅਡੰਬਰ ਮਾਇਆ ਜਿਹਦੇ ਕਰਕੇ ਪ੍ਰੀਤ ਘਟਦੀ ਹੈ, ਉਹਦੇ ਬਾਰੇ ਗੁਰੂ ਕੋਲੋਂ ਸੋਝੀ ਮਿਲ ਜਾਂਦੀ ਹੈ।
ਆਪਣੋ ਸਵਾਮੀ ਸੁਖ ਮਾਨੈ ਤਾਂ ਮੈਂ ਸੋਭਾ ਪਾਵੋ।
ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ, ਜਿਹਦੇ ਨਾਲ ਉਹ ਮਾਲਕ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵਿੱਚੋਂ ਸੁੱਖ ਮਿਲੇ, ਉਹ ਸੋਭਾ ਮਿਲੇ। ਤਾਂ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸਮਝਾਉਂਦੇ, ਕਹਿੰਦੇ ਗੁਰੂ ਦਾ ਨਾਮ ਜਪਣ ਨਾਲ ਮਨਾ ਸੰਗਤ ਕਰਕੇ ਤੈਨੂੰ ਸੋਝੀ ਆਉਣੀ ਹੈ, ਆਹ ਮਾਰਗ ਤੇ ਤੁਰ, ਫਿਰ ਮਾਲਕ ਦਾ ਦਿੱਤਾ ਸੁੱਖ ਤੇ ਸੋਭਾ ਤੈਨੂੰ ਪ੍ਰਾਪਤ ਹੋਣੀ ਹੈ।
ਦਾਸਨ ਦਾਸ ਰੇਣ ਦਾਸਨ ਕੀ ਜਾਨਕੀ ਟਹਿਲ ਕਮਾਵੋ।
ਮਹਾਰਾਜ ਜੀ ਉਹ ਰਸਤਾ ਕਿਹੜਾ ਦੱਸ ਦਿਓ? ਕਹਿੰਦੇ ਦਾਸਨ ਦਾਸ ਦਾਸ ਰੇਣ ਦਾਸਨ ਕੀ, ਦਾਸਾਂ ਦੇ ਦਾਸ, ਉਹਦੇ ਦਾਸ ਦੀ ਚਰਨ ਧੂੜ ਅੱਗੇ, ਉਹ ਰੱਬ ਦੇ ਜਨ ਦੀ ਟਹਿਲ ਸੇਵਾ ਕਰ ਤੇ ਜਪਣ ਵਾਲੇ ਦਾਸ ਦੇ ਦਾਸ ਦੇ ਦਾਸ ਦੀ ਚਰਨ ਤੋੜ ਮੰਗਿਆ ਕਰ।
ਸੁਖ ਵਡਿਆਈ ਨਾਨਕ ਜੀਵੋ ਮੁਖ ਹੋ ਬੁਲਾਵੋ।
ਜਦੋਂ ਇੰਨੀ ਨਿਮਰਤਾ ਆ ਜਾਏ ਫਿਰ ਜਪਿਆ ਹੋਇਆ ਵਾਹਿਗੁਰੂ ਮੁਖ ਤੋਂ ਕਿਹਾ ਹੋਇਆ ਨਿਰੰਕਾਰ ਵਾਹਿਗੁਰੂ ਜੀ ਦਾ ਨਾਮ ਤੇਰਾ ਜੀਵਨ ਬਣ ਜਾਏਗਾ, ਉਹਨੂੰ ਬੁਲਾ ਫਿਰ ਇਸ ਤਰ੍ਹਾਂ ਉਹ ਬੋਲ ਪਏਗਾ। ਇਸ ਤਰ੍ਹਾਂ ਨਿਮਰਤਾ ਵਿੱਚ ਆ ਕੇ ਜਪ, ਚਰਨ ਧੂੜ ਹੋ ਕੇ ਜਪ, ਤੂੰ ਉਹਨੂੰ ਭਾ ਜਾਏਗਾ, ਅੱਖਾਂ ਜੀਵਾਂ ਵਿਸਰੇ ਮਰ ਜਾਓ। ਪਰ ਕਦੋਂ? ਜਦੋਂ ਇੰਨੀ ਨਿਮਰਤਾ ਤੇਰੇ ਵਿੱਚ ਆ, ਫਿਰ ਜੀਵੋ ਮੁਖੋਂ ਬੁਲਾਵੋ, ਫਿਰ ਤੇਰਾ ਜੀਵਨ ਹੋ ਜਾਏਗਾ, ਫਿਰ ਤੂੰ ਜੀਵਨ ਮੁਕਤ ਹੋ ਜਾਏਗਾ, ਫਿਰ ਸੰਸਾਰ ਦੇ ਮ੍ਰਿਤ ਮੰਡਲ ਤੋਂ ਖੁਲਾਸੀ ਹੋ ਜਾਏਗੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨਦਰ ਕਰਨ, ਇਹ ਨਿਮਰਤਾ ਸਾਡੇ ਜੀਵਨ ਦਾ ਅੰਗ ਬਣੇ, ਸਾਡੇ ਅੰਦਰੋਂ ਅਹੰਕਾਰ ਧੋਤਾ ਜਾਏ, ਕਿਉਂਕਿ ਅਹੰਕਾਰ ਹਉਮੈ ਜਿਹੜੀ ਹੈ ਇਹ ਕਈ ਵਾਰ ਸੂਖਮ ਵੀ ਵਰਤਦੀ ਹੈ। ਅਰਦਾਸ ਕੀਤੀ ਜਾਏ ਤਾਂ ਹੀ ਉਹ ਮਹਾਰਾਜ ਰਹਿਰਾਸ ਵਿੱਚ ਵਾਰ ਵਾਰ ਕਹਿੰਦੇ, ਤੂੰ ਹਰ ਸ਼ਬਦ ਵਿੱਚ ਦੇਖੋ, ਗੁਰੂ ਨਾਨਕ ਦੇ ਮਹਾਰਾਜ ਦਾ ਸ਼ਬਦ ਪੜੋਗੇ ਉਹਦੇ ਵਿੱਚ ਫਿਰ ਕਹਿਣਗੇ, ਅਰਦਾਸ ਕਰ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ। ਫਿਰ ਗੁਰੂ ਅਰਜਨ ਦੇ ਮਹਾਰਾਜ ਦੇ ਸ਼ਬਦ ਆ ਜਾਂਦਾ, ਉਹਦੇ ਵਿੱਚ ਮਹਾਰਾਜ ਫਿਰ ਸਮਾਪਤੀ ਕਰਕੇ ਕਹਿਣਗੇ, ਕਹਿ ਹੱਥ ਜੋੜ ਕੇ ਜਪ ਤਪ ਸੰਜਮ, ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੀ ਰੱਖੋ ਸ਼ਰਮਾ। ਇੰਨੀ ਨਿਮਰਤਾ ਆ ਜਾਏ ਫਿਰ ਜਪਿਆ ਹੋਇਆ ਨਾਮ ਥਾਂ ਪੈਂਦਾ, ਫਿਰ ਜੀਵਨ ਮੁਕਤ ਹੋ ਜਾਈਦਾ। ਸਤਿਗੁਰੂ ਨਦਰ ਕਿਰਪਾ ਕਰਨ, ਆਓ ਲੜੀਵਾਰ ਪਾਵਨ ਸ਼ਬਦ ਜੋ ਟੋਡੀ ਰਾਗ ਅੰਦਰ ਮਹਾਰਾਜ ਹੁਣ ਬਖਸ਼ਿਸ਼ ਕਰ ਰਹੇ ਨੇ ਉਹਦੀ ਵਿਚਾਰ ਨਾਲ ਜੁੜੀਏ ਜੀ।
ਮਹਲਾ ਪੰਜਵਾ, ਨਿੰਦਕ ਗੁਰ ਕਿਰਪਾ ਤੇ ਹਟਿਓ।
ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਵੀ ਇਹਦੇ ਨਾਲ ਹੀ ਜੁੜਦੀ ਗੱਲ ਹੈ ਜੀ। ਜਿੱਥੇ ਅਹੰਕਾਰ ਨੂੰ ਚੋਟ ਵੱਜਦੀ ਉੱਥੇ ਪਹਿਲਾ ਰੋਗ ਪਤਾ ਕਿਹੜਾ ਪੈਦਾ ਹੁੰਦਾ? ਨਿੰਦਿਆ। ਜਿਹਦੇ ਨਾਲ ਈਰਖਾ ਪੈਦਾ ਹੋ ਜਾਏ ਉਹਦੀ ਆਪਾਂ ਨਿੰਦਿਆ ਕਰੀ ਦੀ। ਦੋ ਰੋਗ ਮਹਾਰਾਜ ਨੇ ਸੁਖਮਨੀ ਸਾਹਿਬ ਅੰਦਰ ਕਹਿ, ਨਿੰਦਿਆ ਵੀ ਇੱਕੋ ਅਸ਼ਟਪਦੀ ਵਿੱਚ ਤੇ ਦੋਖ ਵੀ। ਸੰਤ ਦਾ ਨਿੰਦਕ ਵੀ ਕਿਹਾ ਤੇ ਸੰਤ ਦਾ ਦੁਖੀ ਵੀ ਕਿਹਾ। ਨਿੰਦਕ ਦਾ ਭਾਵ ਹੈ ਜਿਹੜਾ ਜ਼ੁਬਾਨ ਤੋਂ ਬੋਲ ਕੇ ਨਿੰਦਿਆ ਕਰਦਾ, ਉਹ ਮਾੜਾ ਹੈ, ਆਹ ਵੀ ਇਸ ਤਰ੍ਹਾਂ, ਆਹ ਵੀ ਇਸ ਤਰ੍ਹਾਂ। ਦੁਖੀ ਦਾ ਭਾਵ ਹੈ ਜਿਹੜਾ ਬੋਲਦਾ ਨਹੀਂ ਹੈ, ਬੇਵੱਸ ਹੈ, ਪਰ ਅੰਦਰ ਹੀ ਅੰਦਰ ਦੁਖੀ ਹੋ ਰਿਹਾ, ਅੰਦਰੋਂ ਕੱਢ ਰਿਹਾ, ਈਰਖਾ ਰੱਖਦਾ, ਵਕਤ ਮਿਲੇ ਫਿਰ ਮੈਂ ਇਹਦੇ ਨਾਲ ਕਰਾਂਗਾ। ਤਾਂ ਮਹਾਰਾਜ ਨੇ ਕਿਹਾ ਦੁਖੀ ਦਾ ਵੀ ਬੁਰਾ ਹਾਲ ਹੁੰਦਾ, ਨਿੰਦਕ ਦਾ ਵੀ ਮਾੜਾ ਹਾਲ ਹੁੰਦਾ। ਭਾਈ 68 ਤੀਰਥਾਂ ਤੇ ਇਸ਼ਨਾਨ ਕਰਕੇ, ਪੁੰਨ ਦਾਨ ਕਰਕੇ, ਜਿੰਨਾ ਮਰਜ਼ੀ ਕੋਈ ਸਿਮਰਤੀਆਂ ਵੇਦਾਂ ਦਾ ਪਾਠ ਸੁਣੇ, ਇੰਨੇ ਪੁੰਨ ਕਰਕੇ ਕੋਈ ਨਿੰਦਿਆ ਕਰਦਾ ਸਭ ਕੁਝ ਵਿਅਰਥ। ਜੇ ਉਹ 68 ਤੀਰਥ ਨਹਾਵੇ, ਜੇ ਉਹ ਦਵਾਦਸ਼ ਸਿਲਾ ਪੁਜਾਵੇ, ਜੇ ਉਹ ਕੂਪ ਤਟਾ ਦੇ ਵਾਹਵੇ, ਕਰੇ ਨਿੰਦ ਸਭ ਬਿਰਥਾ ਜਾਵੇ। ਤਾਂ ਮਹਾਰਾਜ ਨੇ ਕਿਹਾ ਸਾਧਕਾ ਨਿੰਦਕ ਕੈਸੇ ਤਰੇ, ਸਰ ਪਰ ਜਾਨੋ ਨਰਕ ਹੀ ਪਰੇ। ਮਹਾਰਾਜ ਫਿਰ ਕੀ ਹੁਕਮ ਹੈ? ਕਹਿੰਦੇ ਸਿੱਖ ਨੂੰ ਇਹ ਹੁਕਮ ਹੈ ਕਿ ਨਿੰਦਾ ਭਲੀ ਕਿਸੈ ਕੀ ਨਾਹੀ, ਮਨ ਮੁਖ ਮੁਗਦ ਕਰਨ ਮੂੰਹ ਕਾਲੇ ਤਿਨਾ ਨਿੰਦਕਾਂ ਨਰਕੇ ਕੋਰ ਪਵਨ। ਨਿੰਦਾ ਤੋਂ ਰੋਕੇ ਮਹਾਰਾਜ ਨੇ ਵਰਜਿਆ, ਪਰ ਸਾਧ ਸੰਗਤ ਆਪਣੇ ਆਪ ਕੋਈ ਬੰਦਾ ਯਤਨ ਕਰੇ ਮੈਂ ਨਿੰਦਿਆ ਕਰਨੀ ਛੱਡਦਾ, ਉਹ ਅੰਦਰੋਂ ਆਪਣੇ ਆਪ ਨਹੀਂ ਮਿਟਦੀ। ਇਹ ਨਦਰ ਦੇ ਆਧਾਰ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਗੁਰੂ ਕਿਰਪਾ ਕਰੇ ਤਾਂ ਨਿੰਦਕ ਬੰਦੇ ਦੇ ਅੰਦਰੋਂ ਨਿੰਦਿਆ ਕਰਨ ਵਾਲਾ ਰਸ ਖਤਮ ਹੋ ਜਾਂਦਾ। ਨਿੰਦਿਆ ਵਿੱਚ ਵੀ ਰਸ ਹੈ, ਕਰਨ ਵਿੱਚ ਵੀ ਤੇ ਸੁਣਨ ਵਿੱਚ ਵੀ। ਅੱਜ ਮਹਾਰਾਜ ਨੇ ਕਿਹਾ ਜੇ ਕੋਈ ਨਿੰਦਕ ਹਟਦਾ ਉਹ ਗੁਰੂ ਦੀ ਕਿਰਪਾ ਨਾਲ ਹਟਦਾ, ਆਪਣੇ ਆਪ ਨਹੀਂ, ਜ਼ੁਬਾਨ ਤੋਂ ਕਿਸੇ ਦੇ ਸਾਹਮਣੇ ਨਿੰਦਿਆ ਨਹੀਂ ਕਰੇਗਾ, ਪਰ ਅੰਦਰੋਂ ਦੁਖੀ ਬਣ ਕੇ ਕੱਢਦਾ ਰਹੇਗਾ, ਅੰਦਰੋਂ ਸੜਦਾ। ਜੇ ਕੋਈ ਅੰਦਰੋਂ ਰੋਗ ਮਿਟਦਾ, ਅੱਜ ਮਹਾਰਾਜ ਨੇ ਕਿਹਾ ਉਹ ਗੁਰੂ ਦੀ ਕਿਰਪਾ ਨਾਲ ਮਿਟਦਾ ਹੈ।
ਆਰ ਬ੍ਰਹਮ ਪ੍ਰਭ ਭਏ ਦਇਆਲਾ, ਸੇਵਕਾ ਬਾਣ ਸਿਰ ਕਾਟਿਓ।
ਕਹਿੰਦੇ ਗੁਰੂ ਜਦੋਂ ਦਿਆਲ ਹੋ ਜਾਏ ਪਰਮਾਤਮਾ ਵਾਹਿਗੁਰੂ, ਫਿਰ ਤਾਂ ਇਸ ਤਰ੍ਹਾਂ ਬਾਣ ਤਿੱਖਾ ਤੀਰ ਮਾਰ ਕੇ ਉਹਨੂੰ ਕੱਟ ਦਿੰਦਾ, ਉਹਦੇ ਅੰਦਰੋਂ ਰੋਗ ਬਿਲਕੁਲ ਮਿਟਾ ਦਿੰਦਾ, ਕਿਉਂਕਿ ਗੁਰੂ ਨੇ ਉਹਨੂੰ ਸ਼ਬਦ ਦਾ ਬਾਣ ਦਿੱਤਾ ਹੋਇਆ। ਆਹ ਚੀਜ਼ ਗੁਰੂ ਅਰਜਨ ਦੇ ਮਹਾਰਾਜ ਨੇ ਸਾਨੂੰ ਸੇਫਟੀ ਵਾਸਤੇ ਦਿੱਤੀ ਹੈ, ਹਿਫਾਜ਼ਤ ਵਾਸਤੇ। ਕੀ ਕਹਿੰਦੇ? ਜਦੋਂ ਕੋਈ ਰੋਗ ਤੇਰੇ ਮਨ ਉੱਤੇ ਭਾਰੀ ਪਵੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਤੋਂ ਇਲਾਵਾ ਫਿਰ ਈਰਖਾ ਨਿੰਦਿਆ ਦੁਐਸ਼ ਚੁਗਲੀ ਬਖੀਲੀ, ਇਹ ਸਭ ਰੋਗ ਨੇ। ਕਹਿੰਦੇ ਜਦੋਂ ਕੋਈ ਰੋਗ ਭਾਰੀ ਪਵੇ, ਪਹਿਲਾਂ ਤਾਂ ਅਰਦਾਸ ਕਰਿਓ, ਬਿਨਾਂ ਕਿਰਪਾ ਤੋਂ ਸਮਝ ਹੀ ਨਹੀਂ ਆਉਂਦਾ ਕਿ ਮੈਂ ਰੋਗੀ ਹਾਂ। ਬੰਦਾ ਆਪਣੇ ਅਹੰਕਾਰ ਨੂੰ ਹੋਰ ਕੋਈ ਸਮਝ ਹੀ ਜਾਂਦਾ। ਜਦੋਂ ਸਮਝ ਆ ਜਾਏ ਗੁਰੂ ਦੀ ਕਿਰਪਾ ਹੋ ਜਾਏ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਚੀਜ਼ ਯਾਦ ਰੱਖੀ ਪੰਚ ਸਤਾਵੇ ਦੂਤ ਜਦੋਂ ਤੈਨੂੰ ਸਤਾਵੇ ਕੋਈ ਔਗਣ ਫਿਰ ਸਿੱਖਾ ਤੈਨੂੰ ਲੈ ਆਹ ਚੀਜ਼ ਦੇਤੀ ਵਰਤ ਲਈ ਜਿੱਥੇ ਮਰਜ਼ੀ ਇੱਕ ਬਾਣ ਦੇਤਾ ਇੱਕ ਤੀਰ ਦੇਤਾ ਕਿਹੜਾ ਮਹਾਰਾਜ ਨੇ ਕਿਹਾ ਜਦੋਂ ਇਹ ਪੰਜ ਵਿਖਾਦ ਪੈਦਾ ਕਰਨ ਫਿਰ ਆਹ ਚੀਜ਼ ਵਰਤ ਲਈ ਉਹ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਉਹ ਫਿਰ ਪੰਜਾਂ ਨੂੰ ਵਿਖਾਦ ਨਾਸ਼ ਕਰਨ ਵਾਲੀ ਤਾਕਤ ਹੈ ਜਦੋਂ ਕੋਈ ਔਗਣ ਤੇਰੇ ਤੇ ਭਾਰੀ ਪਵੇ ਗੁਰੂ ਦਾ ਸ਼ਬਦ ਚੇਤੇ ਕਰਕੇ ਕਹਿ ਦਿਆ ਕਰ ਸਤਨਾਮ ਸ੍ਰੀ ਗੱਜ ਕੇ ਆਖੋ ਸਤਨਾਮ ਸ੍ਰੀ ਪੰਚ ਸਤਾਵੇ ਦੂਤ ਕਵਣ ਬਿਦ ਮਾਰਨੇ ਫਿਰ ਜਵਾਬ ਦਿੱਤਾ ਮਹਾਰਾਜ ਨੇ ਕਹਿੰਦੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈ ਹੈ ਹਰ ਹਾਂ ਮਹਾਂ ਬੇਖਾਦੀ ਘਾਤ ਪੂਰਨ ਗੁਰ ਪਾਈਏ ਲੈ ਪੂਰੇ ਗੁਰੂ ਕੋਲੋਂ ਤੈਨੂੰ ਮਹਾਂ ਬੇਖਾਦੀ ਘਾਤ ਬਾਣ ਦੇਤਾ ਉਦੋਂ ਚਿੱਤ ਜੋੜ ਕੇ ਥੋੜੇ ਮਿੰਟ ਕਹਿ ਦੇਈ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜਿੱਥੇ ਬਹਿ ਕੇ ਜਪੋਗੇ ਤੁਹਾਡੇ ਸਰੀਰ ਦੇ ਕਈ ਕਈ ਫੁੱਟ ਦੂਰ ਤੱਕ ਔਗਣ ਪਿੱਛੇ ਹੋ ਜਾਣਗੇ ਸ਼ਬਦ ਵਿੱਚ ਇੰਨੀ ਵੱਡੀ ਕਰਾਮਾਤ ਹੈ ਅਸੀਂ ਸਿਰਫ ਬਾਹਰੋਂ ਨਿੰਦਿਆ ਕਰਨ ਲੱਗ ਪਿਆ ਨੀ ਆਹ ਨੀ ਜਾ ਤੇ ਜਪਿਆ ਨੀ ਜਾਂ ਫਿਰ ਸਤਿਗੁਰੂ ਨਜ਼ਰ ਕਿਰਪਾ ਕਰਨ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗਿਆਨ ਗੁਰੂ ਕਹਿ ਕੇ ਕੱਲਾ ਬਾਹਰਲਾ ਡਾਕੂਮੈਂਟ ਐਵੀਡੈਂਸ ਕਹਿ ਕੇ ਸਿੱਖੋ ਕਿਤੇ ਸਿੱਖਾਂ ਵਿੱਚੋਂ ਇਹ ਗੁਰੂ ਹੋਣ ਦੀ ਚੀਜ਼ ਅੰਦਰੋਂ ਖਤਮ ਨਾ ਕਰ ਲਏ ਇਹਦਾ ਨੁਕਸਾਨ ਹੋ ਸਕਦਾ ਸਤਿਗੁਰੂ ਕਿਰਪਾ ਕਰਨ ਜਿਹਨੂੰ ਨਾ ਪਤਾ ਹੋਵੇ ਉਹਨੂੰ ਅਧੂਰਾ ਗਿਆਨ ਕਹਿਣਾ ਨਹੀਂ ਚਾਹੀਦਾ ਦਾਅਵੇ ਤੇ ਬਿਲਕੁਲ ਨਹੀਂ ਕਿਉਂਕਿ ਦਾਅਵੇ ਦਾਜਨ ਹੋਤ ਹੈ ਨਿਰਦਾਵੇ ਰਹਿ ਨਿਸੰਕ ਅੱਜ ਮਹਾਰਾਜ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਕਹਿੰਦੇ ਜਦੋਂ ਪ੍ਰਭੂ ਦਿਆਲ ਹੋ ਜਾਏ ਫਿਰ ਅੰਦਰੋਂ ਰੋਹ ਕੱਟ ਦਿੰਦਾ ਹੈ ਵਿਸ਼ਰਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰ ਰਹੇ ਹਨ
ਜਾਲ ਜਾਲ ਜਮ ਜੋਹੇ ਨਾ ਸਾਕੈ ਸੱਚ ਕਾ ਪੰਥਾ ਥਾਟਿਓ
ਤਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਫਿਰ ਜਦੋਂ ਗੁਰੂ ਨਜ਼ਰ ਕਿਰਪਾ ਕਰਦੇ ਦਿਆਲਤਾ ਕਰਦੇ ਫਿਰ ਤੈਨੂੰ ਕਾਲ ਜਾਲ ਉਹ ਤੈਨੂੰ ਮਾਇਆ ਜਾਲ ਵਿੱਚ ਨਹੀਂ ਫਸਾ ਸਕਦੀ ਫਿਰ ਔਗਣ ਤੈਨੂੰ ਘੇਰ ਨਹੀਂ ਸਕਦੇ ਫਿਰ ਤੇਰੇ ਸੱਚ ਦੇ ਮਾਰਗ ਵਿੱਚ ਰੁਕਾਵਟ ਨਹੀਂ ਪੈਦਾ ਹੋਏਗੀ ਕਿਉਂਕਿ ਤੂੰ ਗੁਰੂ ਦੀ ਕਿਰਪਾ ਨਾਲ ਲੈ ਕੇ ਚੱਲੇ ਸਿੱਖਾ ਗੁਰੂ ਅੱਗੇ ਅਰਦਾਸ ਕਰ ਗੁਰੂ ਤੇਰੀ ਕੰਢ ਤੇ ਹੱਥ ਰੱਖਦਾ ਜਦੋਂ ਗੁਰੂ ਨੇ ਨਜ਼ਰ ਕਿਰਪਾ ਕਰ ਦਿੱਤੀ ਗੁਰ ਥਾਪੀ ਦਿੱਤੀ ਕੰਢ ਜੀਓ ਤੇਰੇ ਕੰਧੇ ਤੇ ਗੁਰੂ ਦੀ ਕਿਰਪਾ ਦਾ ਹੱਥ ਹੋਵੇ ਫਿਰ ਤੈਨੂੰ ਸੱਚ ਦੇ ਮਾਰਗ ਵਿੱਚ ਰੁਕਾਵਟ ਨਹੀਂ ਪਏਗੀ
ਆਤ ਖਰਚਤ ਕਿਛ ਨਿਖੁਟਤ ਨਾਹੀ ਰਾਮ ਰਤਨ ਤਨ ਖਾਟਿਓ
ਕਹਿੰਦੇ ਫਿਰ ਤੂੰ ਖਾਈ ਖਰਚੀ ਨਿਖੁੱਟੀ ਭਾਵ ਮੁੱਕਣਾ ਨਹੀਂ ਹੈ ਤੇ ਹੁਣ ਆਪਣੇ ਮਨਾਂ ਝਾਤ ਮਾਰਿਓ ਆਪਾਂ ਨੂੰ 40-40 ਸਾਲ ਅੰਮ੍ਰਿਤ ਛਕਿਆ ਹੋ ਗਿਆ ਇੱਕ ਤੇ ਨਿੱਤ ਨੇਮ ਪੱਕਾ ਨਹੀਂ ਹੋਇਆ ਦੂਜਾ ਰਸ ਠਹਿਰਦਾ ਨਹੀਂ ਹੈ ਸ਼ਬਦ ਈਰਖਾ ਉੱਥੇ ਖੜੀ ਹੈ ਅਹੰਕਾਰ ਉੱਥੇ ਖੜਾ ਹੈ ਉਹ ਚੀਜ਼ਾਂ ਬਾਰ ਬਾਰ ਘੁੰਮ ਕੇ ਉੱਥੇ ਆ ਰਹੀਆਂ ਨੇ ਜਿਵੇਂ ਧਰਤੀ ਕਾਲ ਇਹ ਚੱਕਰ ਪੂਰਾ 24 ਘੰਟੇ ਵਿੱਚ ਘੁੰਮ ਕੇ ਫਿਰ ਉੱਥੇ ਆ ਜਾਂਦਾ ਇੱਦਾਂ ਆਪਣੀ ਸੁਰਤੀ ਫਿਰ ਘੁੰਮ ਘੁਮਾ ਕੇ ਉੱਥੇ ਆਉਣਾ ਤਿਆਰ ਮਹਾਰਾਜ ਜੀ ਨੇ ਕਿਹਾ ਗੁਰੂ ਦੀ ਕਿਰਪਾ ਨਜ਼ਰ ਹੋ ਜਾਏ ਫਿਰ ਘਟੇਗਾ ਨਹੀਂ ਕੁਝ ਫਿਰ ਨਖੁੱਟਿਆ ਨਹੀਂ ਜਾਣਾ ਇਸ ਧਨ ਨੂੰ ਕੋਈ ਚੁਰਾ ਨਹੀਂ ਸਕੇਗਾ ਇਹ ਮੁੱਕੇਗਾ ਨਹੀਂ ਇਹ ਖੱਟਿਆ ਧਨ ਤੇਰਾ ਅੱਗੇ ਨਾਲ ਜਾਏਗਾ ਜਿਹਨੂੰ ਸਾਰ ਧਨ ਕਿਹਾ ਮਹਾਰਾਜ ਨੇ ਸਾਰ ਧਨ ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ ਅੱਜ ਮਹਾਰਾਜ ਨੇ ਕਿਹਾ ਉਹ ਧਨ ਫਿਰ ਸ੍ਰੇਸ਼ਟ ਧਨ ਖੱਟਿਆ ਹੋਇਆ ਤੇਰੇ ਨਾਲ ਜਾਏਗਾ ਜਪਿਆ ਨਾਮ ਰਾਹ ਰਸਤੇ ਵਿੱਚ ਨਖੁੱਟਿਆ ਨਹੀਂ ਜਾਵੇਗਾ
ਅਸਮਾ ਭੂਤ ਹੋਆ ਖਿਨ ਭੀਤਰ ਆਪਣਾ ਕੀਆ ਪਾਇਆ
ਤਾਂ ਸਤਿਗੁਰ ਦੀ ਬਖਸ਼ਿਸ਼ ਕਿਰਪਾ ਕਰ ਰਹੇ ਭਾਈ ਜਿਹੜੇ ਸੰਸਾਰੀ ਲੋਕ ਨਿੰਦਿਆ ਵਿੱਚ ਈਰਖਾ ਵਿੱਚ ਉਹ ਉੱਧਰਲੇ ਪਾਸੇ ਔਗਣਾਂ ਵਿੱਚ ਭਸਮ ਹੋ ਜਾਂਦੇ ਤੇ ਜੇ ਤੇ ਸਤਿਗੁਰ ਦੀ ਨਜ਼ਰ ਕਿਰਪਾ ਹੋ ਜਾਏ ਉਹਦੇ ਔਗਣ ਗੁਰੂ ਭਸਮ ਭੂਤ ਕਰ ਦਿੰਦਾ ਬਿਲਕੁਲ ਨਾਸ਼ ਕਰ ਦਿੰਦਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਜ਼ਰ ਦਿਆਲਤਾ ਹੋ ਜਾਏ ਤਾਂ ਉਹ ਸਿੱਖ ਦੇ ਅੰਦਰੋਂ ਇਹ ਰੋਗ ਸਭ ਮਿਟ ਜਾਂਦੇ ਹਨ
ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖਾ ਲੋਕ ਸਬਾਇਆ
ਤਾਂ ਸਤਿਗੁਰੂ ਜੀ ਕਹਿੰਦੇ ਭਾਈ ਵੇਦ ਗ੍ਰੰਥ ਧਾਰਮਿਕ ਪੁਸਤਕਾਂ ਜੋ ਵੀ ਸੰਸਾਰ ਦਾ ਧਰਮ ਦਾ ਗਿਆਨ ਇਹੀ ਸਭ ਕੁਝ ਕਹਿ ਰਿਹਾ ਭਾਈ ਨਿੰਦਿਆ ਛੱਡੋ ਈਰਖਾ ਦੁਵੈਸ਼ ਤਿਆਗ ਫਿਰ ਤੇਰੇ ਜੀਵਨ ਦੇ ਅੰਦਰ ਔਗਣ ਘਟਣ ਲੱਗ ਜਾਣਗੇ ਤੇ ਸ਼ਬਦ ਦੀ ਬਰਕਤ ਨਾਲ ਗੁਣ ਵਧਣ ਲੱਗ ਜਾਣਗੇ ਇੱਕ ਤੁਹਾਡਾ ਤਜਰਬਾ ਰਹਿਣਾ ਔਗਣ ਜਿਹੜਾ ਚਿੰਬੜ ਜਿਹਾ ਛੇਤੀ ਛੁੱਟਦਾ ਨਹੀਂ। ਆਹ ਹੁਣ ਨਸ਼ਾ ਛਡਾਉਣ ਲਈ ਕਿੰਨੇ ਕੇਂਦਰ ਖੋਲ੍ਹੇ ਜਾ ਰਹੇ, ਜਦੋਂ ਉਹ ਛੱਡ ਕੇ ਆਉਂਦੇ ਫਿਰ ਚਿੰਬੜਨ ਦਾ ਖਤਰਾ ਰਹਿੰਦਾ। ਤਾਂ ਸਾਧ ਸੰਗਤ ਇਸੇ ਤਰ੍ਹਾਂ ਆਪਾਂ ਨੂੰ ਵੀ ਇਹ ਔਗਣ ਲੱਗੇ ਹੋਏ, ਇਹ ਜਦੋਂ ਤੁਸੀਂ ਸੰਗਤ ਤੋਂ ਬਾਹਰ ਜਾਓਗੇ ਫਿਰ ਉਹੀ ਚੀਜ਼ ਚੱਲ ਪੈਗੀ। ਇੱਥੇ ਬੈਠਿਆਂ ਮਨ ਹੋਰ ਹੈ, ਬਾਹਰ ਜਾਓਗੇ ਉਹ ਫਿਰ ਚਿੰਬੜ ਜਾਂਦੇ। ਇੱਦਾਂ ਦੇ ਭੂਤ ਨੇ ਜਿਹੜੇ ਬਾਰ ਬਾਰ ਚਿੰਬੜਦੇ। ਇੱਕ ਦਿਨ ਸਿੰਘ ਸਾਹਿਬ ਕਥਾ ਤੁਹਾਨੂੰ ਸੁਣਾ ਰਹੇ ਸੀ ਇੱਥੋਂ, ਉਹਨੇ ਕਿਹਾ ਮਨ ਇੱਕ ਭੂਤ ਦੀ ਨਿਆਈ ਹੈ ਜਿਹੜੀ ਸੱਚ, ਜੇ ਇਹਨੂੰ ਬਿਲਾ ਛੱਡੋਗੇ ਇਹਨੇ ਤੁਹਾਨੂੰ ਖਾ ਜਾਣਾ, ਇਹਨੂੰ ਕਿਤੇ ਲਾਉਣਾ ਪੈਂਦਾ। ਇੱਥੇ ਹੁਣ ਮਨ ਇੱਕ ਘੰਟਾ ਬੈਠਿਆਂ ਸੰਸਾਰ ਪਰਿਵਾਰ ਵੱਲੋਂ ਸਭ ਕੁਝ ਭੁੱਲਿਆ ਰਿਹਾ, ਬਾਹਰ ਨਿਕਲੋਗੇ ਉਹੀ ਚੀਜ਼ਾਂ ਫਿਰ ਚੱਲ ਪੈਣਗੀਆਂ। ਉਹਦੇ ਵਾਸਤੇ ਮਹਾਰਾਜ ਨੇ ਕਿਹਾ ਜੇ ਤੂੰ ਚਾਹੁੰਦਾ ਸਥਿਰ ਰਵੇ ਇਸ ਮਨ ਨੂੰ ਉੱਠਦਿਆਂ ਬਹਿੰਦਿਆਂ ਜਪਾਇਆ ਕਰ, ਮਨ ਨੂੰ ਕਹਿ ਇਹ ਮੇਰੇ ਮਨਾ ਚਤੁਰਾਈ ਸਿਆਣਪ ਛੱਡ, ਬਾਰ ਬਾਰ ਸੁਰਤੀ ਵਿੱਚ ਯਾਦ ਰੱਖ ਨਾਮ ਸਭ ਤੋਂ ਕੀਮਤੀ ਚੀਜ਼ ਹੈ। ਇਹ ਤੁਹਾਡੇ ਤਜਰਬੇ 'ਚ ਰਹਿਣਾ, ਕੀਮਤੀ ਚੀਜ਼ ਪਾਈ ਹੋਵੇ ਨਾ ਕਿਸੇ ਨੇ ਗਹਿਣਾ, ਬਾਜ਼ਾਰ ਵਿੱਚ 20 ਵਾਰ ਟੋ ਕੇ ਵੇਖਦੇ ਹੋ ਵੀ ਡਿੱਗ ਤਾਂ ਨਹੀਂ ਪਿਆ, ਕਿਸੇ ਨੇ ਲਾਹ ਤਾਂ ਨਹੀਂ ਲਿਆ। ਸ਼ਬਦ ਇੰਨਾ ਕੀਮਤੀ ਹੈ, ਜਦੋਂ ਗੁਰੂ ਦੀ ਕਿਰਪਾ ਨਾਲ ਸਮਝ ਆ ਜਾਏ ਸੰਸਾਰ ਵਿੱਚ ਵਿਚਰਦਿਆਂ ਬਾਰ ਬਾਰ ਸੁਰਤੀ ਟੋ ਕੇ ਵੇਖੇ ਵੀ ਚੱਲ ਰਿਹਾ ਕਿ ਨਹੀਂ, ਵਾਹਿਗੁਰੂ ਵਾਹਿਗੁਰੂ। ਮਹਾਰਾਜ ਨੇ ਕਿਹਾ ਸਭ ਵੇਦ ਦੁਨੀਆਂ ਦੇ ਧਾਰਮਿਕ ਗ੍ਰੰਥ ਇਹੀਓ ਗਿਆਨ ਦਿੰਦੇ ਨੇ, ਨਿੰਦਿਆ ਛੱਡ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ ਫਿਰ ਟਿਕੇਗਾ। ਜੇ ਔਗਣ ਛੁੱਟ ਨਹੀਂ ਰਹੇ ਉਹਦਾ ਤਰੀਕਾ, ਆਪਾਂ ਆਪਣੇ ਆਪ ਨਹੀਂ ਛੱਡ ਸਕਦੇ ਕਿਉਂਕਿ ਚਿੰਬੜ ਗਏ ਉਹਦੇ ਨਾਲ। ਕਿਸੇ ਬਰਤਨ ਵਿੱਚ ਗੰਦਾ ਪਾਣੀ ਹੋਵੇ ਮੈਲਾ, ਉਹਨੂੰ ਡੁੱਲਣਾ ਔਖਾ ਹੈ, ਜਿਵੇਂ ਔਗਣ ਛੱਡਣਾ ਔਖਾ ਤਿਵੇਂ ਉਹਨੂੰ ਸਮਝੋ ਵੀ ਔਖਾ ਉਹ ਪਾਣੀ ਡੁੱਲਣਾ। ਫਿਰ ਕੀ ਕੀਤਾ ਜਾਵੇ, ਉਹ ਸ਼ੁੱਧ ਹੋ ਜਾਵੇ। ਪਾਣੀ ਡੁੱਲਿਆ ਬਿਨਾ ਜਾਵੇ ਤੇ ਪਾਣੀ ਸ਼ੁੱਧ ਵੀ ਹੋ ਜਾਏ। ਸੰਸਾਰ ਵਿੱਚੋਂ ਆਪਾਂ ਯਤਨ ਕਰੀਏ, ਜਿਹੜੀ ਸੁਰਤੀ ਨਾਲ ਔਗਣ ਚਿੰਬੜੇ ਨੇ ਆਪਣੇ ਤੋਂ ਲੱਥਦੇ ਨਹੀਂ, ਪਰ ਮਨ ਸੁਰਤੀ ਸ਼ੁੱਧ ਕਿਵੇਂ ਹੋਵੇ? ਫਿਰ ਇੱਕੋ ਹੀ ਰਸਤਾ ਹੈ, ਉਹ ਗੰਧਲੇ ਪਾਣੀ ਵਿੱਚ ਰੋਜ਼ ਥੋੜਾ ਜਿਹਾ ਸਾਫ਼ ਪਾਣੀ ਪਾ ਦਿਆ ਕਰ, ਰੋਜ਼ ਸਾਫ਼ ਪਾਣੀ ਪਾਈ ਚੱਲ, ਸਹਿਜੇ ਸਹਿਜੇ ਉਹਦੇ ਵਿੱਚੋਂ ਮੈਲਾ ਨਿਕਲ ਜਾਣਾ। ਰੋਜ਼ ਸਾਫ਼ ਪਾਣੀ ਪਾਈ ਉਹਨੇ ਇੱਕ ਦਿਨ ਬਿਲਕੁਲ ਸ਼ੁੱਧ ਹੋ ਜਾਣਾ। ਸਿੱਖਾ ਤਾਈਓਂ ਗੁਰੂ ਨੇ ਕਿਹਾ ਰੋਜ਼ ਗੁਰੂ ਦੀ ਬਾਣੀ ਪੜ, ਸਹਿਜੇ ਸਹਿਜੇ ਕਿਣਕਾ ਕਿਣਕਾ ਵਸਦਿਆਂ ਇੱਕ ਦਿਨ ਬਾਣੀ ਨੇ ਔਗਣ ਧੋ ਦੇਣੇ, ਤੂੰ ਬਿਲਕੁਲ ਬਾਣੀ ਦਾ ਰੂਪ ਹੋ ਜਾਣਾ। ਜੇ ਤੂੰ ਉਹਦੇ ਸਮਾਉਣਾ ਚਾਹੁੰਦਾ ਫਿਰ ਔਗਣ ਛੱਡ, ਅਰਦਾਸ ਕਰ ਉਹਦੇ ਚਰਨਾਂ ਵਿੱਚ, ਸਤਿਗੁਰੂ ਕਿਰਪਾ ਨਦਰ ਕਰੋ ਮੇਰੇ ਮਨ ਨੂੰ ਉੱਠਦਿਆਂ ਬਹਿੰਦਿਆਂ ਚੇਤੇ ਆਵੇ ਸਤਨਾਮ ਸ੍ਰੀ। ਇੱਕ ਵਾਰ ਆਪਣੇ ਮਨ ਦੀ ਵਿਰਥਾ ਗੁਰੂ ਨੂੰ ਕਹੋ, ਅਰਦਾਸ ਕਰਕੇ ਕਿਹੋ ਸਤਿਗੁਰੂ ਜੀ ਇਹ ਇਲਾਜ ਹੁਣ ਤੁਹਾਡੇ ਹੱਥ ਹੈ, ਕਕਾਰ ਕਿਰਪਾ ਤੁਸੀਂ ਕੀਤੀ ਹੈ ਪਹਿਣ ਲੈਣੇ, ਅੰਮ੍ਰਿਤ ਤੁਸੀਂ ਬਖਸ਼ਿਆ ਸੀ ਛਕ ਲਿਆ, ਤੁਸੀਂ ਸੱਦ ਕੇ ਕਿਰਪਾ ਕਰਦੇ ਹੋ ਚਰਨਾਂ 'ਚ ਬਿਠਾਉਂਦੇ ਹੋ, ਬਾਣੀ ਪੜ੍ਹ ਲਈ ਦੀ ਹੈ ਮਹਾਰਾਜ, ਅੱਗੇ ਹੁਣ ਤੁਸੀਂ ਇਲਾਜ ਰੱਖਿਓ, ਕਿਤੇ ਇਸ ਮਾਰਗ 'ਤੇ ਤੁਰੇ ਅਸੀਂ ਧੋਖਾ ਨਾ ਖਾ ਜਾਈਏ। ਗੁਰੂ ਨੂੰ ਹੱਥ ਪਕੜਾ ਕੇ ਕਹੋ ਪਿਆਰ ਵਿੱਚ ਭਿੱਜ ਕੇ ਸਾਰੇ, ਪ੍ਰਭ ਜੂ ਤੋਪੇ ਲਾਜ ਹਮਾਰੀ, ਪ੍ਰਭ ਜੂ ਤੋਪੇ ਲਾਜ ਹਮਾਰੀ, ਤੋਪੇ ਲਾਜ ਹਮਾਰੀ, ਪ੍ਰਭ ਜੂ ਤੋਪੇ ਲਾਜ ਹਮਾਰੀ, ਤੋਪੇ ਲਾਜ ਹਮਾਰੀ, ਪ੍ਰਭ ਜੂ ਤੋਪੇ ਲਾਜ ਹਮਾਰੀ, ਵਾਹਿਗੁਰੂ ਗੱਜ ਕੇ ਤੋਪੇ ਲਾਜ ਹਮਾਰੀ, ਪ੍ਰਭ ਜੂ
ਤੋਪੇ ਲਾਜ ਹਮਾਰੀ।
ਨੀਲਕੰਠ ਨਰ ਹਰ ਨਾਰਾਇਣ, ਨੀਲਕੰਠ ਨਰ ਹਰ ਨਾਰਾਇਣ, ਨੀਲਕੰਠ ਨਰ ਹਰ ਨਾਰਾਇਣ, ਨੀਲਕੰਠ ਨਰ ਹਰ, ਨੀਲ ਵਸਨ ਬਨਵਾਰੀ, ਪ੍ਰਭ ਜੂ ਤੋਕੇ ਲਾਜ ਹਮਾਰੀ, ਤੋਕੇ ਲਾਜ ਹਮਾਰੀ, ਪ੍ਰਭ ਜੂ ਤੋਪੇ ਲਾਜ ਹਮਾਰੀ, ਤੋਪੇ ਲਾਜ
ਹਮਾਰੀ,
ਪ੍ਰਭ ਜੂ ਤੋਪੇ
ਲਾਜ ਹਮਾਰੀ,
ਤੋਪੇ ਲਾਜ ਹਮਾਰੀ,
ਪ੍ਰਭ ਜੂ
ਤੋਪੇ ਲਾਜ ਹਮਾਰੀ। ਗੁਰੂ ਨੂੰ ਕਹੀਏ ਉਹ ਲਾਜ ਜ਼ਰੂਰ ਰੱਖਦਾ, ਕੋਈ ਰੋ ਕੇ ਕਹੇ ਗੁਰੂ ਲਾਜ ਰੱਖਦਾ, ਉਸੇ ਵਕਤ ਬਾਂਹ ਪਕੜਦਾ। ਇਹ ਗੁਰੂ ਰਾਮਦਾਸ ਸਾਹਿਬ ਦੇ ਘਰ ਦੀ ਵਡਿਆਈ ਹੈ। ਮਾਈ ਬਹੁਤ ਬਰਾਗ ਵਿੱਚ ਰੋ ਰਹੇ ਸੀ, ਬਹੁਤ ਬਰਾਗ ਮਾਰਿਓ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਗੇ ਰੂਪ, ਕੋਈ ਰੱਬ ਦਾ ਪਿਆਰਾ ਮਿਲਿਆ ਬਜ਼ੁਰਗ, انہیں روک کے کیا مائی گرو رام داس صاحب دے گھر آئی ہیں کیوں رو رہی ہیں؟ کہندی جی گھر والے نوں بھیانک بماری ہے. وہ کہندے کیڑی؟ کہندی جی دسن والی نہیں کینسر ہے. وہ رب دے پیاریاں کیا گرو رام داس صاحب دے گھروں آئی ہیں مائی ہن رونا بند کر جا کینسر کینسل. آخو ستنام سری گرو رام داس صاحب اتوں تک ورتتے ہیں. سکھا تیرے اندر وشواس چاہیے بھاونا نال گرو کو جو منگ لے لیک پھر کے نواں لکھ دینا. اتنی سماپتی پل چک دی کھیما سموہ سات سنگت کا دھنواد کوٹان کوٹ شکر پتا گرو گرنتھ صاحب مہاراج جی کا دھنواد سنگھ صاحب جی کا جو آپ سنگت کے درشن کرا رہے ہیں. آؤ بھائی صاحب جی کے پاسوں آخری پنکتی سروان کریے جی پھر سماپتی ہے.
پسما پوت ہوا کن پیتر اپنا کیا پایا آگم نگم کہے جن نانک سب دیکھے لوک سمایا.
واہ گرو جی کا خالصہ واہ گرو جی کی فتح.